ਵੀ ਪੰਜ ਪੜੇ ਪੱਚੀ
ਮਨ ਦਸ ਅਨਾਜ ਅਨਾਜ ਦਾ ਮਤਲਬ ਅਨਾਜ ਦਾਣੇ ਕਹਿ ਲੋ ਅਨਾਜ ਕਹਿ ਲੋ ਚਲੋ ਤੂੰ ਸ਼ੁਕਰ ਕਰ ਦੇਣ ਵਾਲੇ ਦਾ ਦਸ ਕਮਨ ਦਾਣੇ ਜੀ ਹੈ ਚਲੋ ਭਰੇ ਚੰਗੀ ਗੱਲ ਹੈ ਟਕਾ ਚਾਰ ਗਾਂਠੀ ਚਾਰ ਟਕੇ ਤੂੰ ਜੋੜ ਲੇ ਚਲੋ ਮਾਇਆ ਗੁਜਰਾਨ ਹੈ ਲੋੜ ਮੁਤਾਬਕ ਕਮਾਉਣੀ ਹੈ ਪਰ ਕੀ ਹੋ ਗਿਆ ਜੇ ਦਸ ਕਮਨ ਦਾਣੇ ਚਾਰ ਟਕੇ ਜੋੜ ਲੇ ਐਵੇਂ ਆਕੜ ਆਕੜ ਕਾਹਤੋਂ ਤੁਰਦਾ ਬੋਲੋ ਸਤਿ ਨਾਮ ਐਡੋ ਟੇਢੋ ਜਾਤ ਦਸ ਕਮਨ ਦਾਣੇ ਚਾਰ ਟਕੇ ਜੋੜ ਲੇ ਤੂੰ ਤਾਂ ਐਡੋ ਟੇਢੋ ਤੂੰ ਆਕੜ ਆਕੜ ਕੇ ਤੁਰਦਾ ਇੰਨੀ ਆਕੜ ਕਾਹਦੀ ਬਈ ਕਮਾਲ ਦੀ ਗੱਲ ਹੈ ਬੜੇ ਹੋ ਤੁਰ ਗਏ ਤੂੰ ਮਾਇਆ ਕਮਾ ਸੁੱਖ ਮਾਣ ਹੀ ਨੀ ਵਰਗਤ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਚ ਤੇ ਆਏਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਾਇਆ ਨੀ ਮਾੜੀ ਮਾਇਆ ਦੀ ਗਲਤ ਵਰਤੋਂ ਤੇ ਮਾਇਆ ਦਾ ਮਾਣ ਮਾੜਾ ਬੋਲੋ ਸਤਨਾਮ ਇੱਕ ਤਾਂ ਗਲਤ ਵਰਤੋਂ ਨਾ ਕਰੀ ਵੀ ਚੱਲ ਮੁੰਡੇ ਦਾ ਵਿਆਹ ਆ ਗਿਆ ਕੰਜਰਖਾਨੇ ਦੀ ਲੱਤ ਲੱਖ ਰੁਪਇਆ ਹੁੰਦਾ ਬਈ ਜੇ ਅਗਲੇ ਵੱਧ ਹੁੰਦੀ ਹੈ ਨਾ ਕੰਜਰਖਾਨੇ ਦੀ ਲੱਖ ਲੱਖ ਰੁਪਇਆ ਦੇ ਦਿੰਦੇ ਆ ਪੀ ਕੇ ਘੁੱਟ ਸ਼ਰਾਬ ਦੀ ਕੰਜਰਾਂ ਤੋਂ ਪੰਜ ਪੰਜ ਸੌ ਦੇ ਨੋਟ ਵਾਰਦੇ ਆ ਕਿਉਂਕਿ ਉਹਦਾ ਸਰਦਾਰ ਹੈ ਨਾ ਬਹੁਤ ਵੱਡਾ ਜ਼ਮੀਨ ਜਮਾਉਣ ਬਹੁਤ ਹੈ ਇੰਨੀ ਆਕੜ ਉਹ ਦਿੱਤੀ ਵਾਹਿਗੁਰੂ ਦੀ ਮਾਇਆ ਤੇ ਕੰਜਰਖਾਨਿਆਂ ਤੇ ਲਾਉਣੇ ਕੰਜਰਖਾਨਿਆਂ ਤੇ ਹਾਂ ਇਹਦੀ ਚੰਗੀ ਵਰਤੋਂ ਕਰ ਲੈ ਫਿਰ ਕੋਈ ਨੀ ਮਾੜਾ ਧਰਮੀ ਬੰਦਾ ਚੰਗੀ ਕਰੂ ਭਾਵ ਚੰਗੀ ਵਰਤੋਂ ਤੂੰ ਕੋਈ ਯਾਦ ਬਣਾਉਣਾ ਚਾਹੁੰਦਾ ਵੀ ਯਾਦ ਬਣ ਜੇ ਯਾਰ ਇਹ ਤਾਂ ਕੱਚੀ ਯਾਦ ਬਣਾ ਲਈ ਤੂੰ ਵੀ ਉਹ ਫਲਾਣੇ ਸਰਾਂ ਦੇ ਮੁੰਡੇ ਦੇ ਵਿਆਹ ਤੇ ਕੰਜਰਖਾਨਾ ਹੋਇਆ ਸੀ ਜੇ ਜਾਂ ਦਾ ਕੋਈ ਇਹ ਵੀ ਖਾਣਾ ਆਇਆ ਸੀ ਉਹ ਤਾਂ ਜਾਂ ਹੈ ਯਾਦ ਬਣਾਉਣੀ ਹੈ ਚੰਗੀ ਬਣਾ ਲਾ ਇਹੀ ਮਾਇਆ ਨੂੰ ਅੰਮ੍ਰਿਤ ਰੂਪ ਹੋ ਕੇ ਵਰਤ ਲਾ ਅੰਮ੍ਰਿਤ ਰੂਪ ਚ ਵਰਤ ਲਿਖਿਆ ਨਾ ਬਾਣੀ ਚ ਵੀ ਵੇਖਿਆ ਅੰਮ੍ਰਿਤ ਏਕ ਹੈ ਅੰਤਰ ਭਾਵ ਹੁੰਦੇ ਜ਼ਹਿਰ ਅੰਮ੍ਰਿਤ ਇੱਕ ਦਾ ਇਹ ਸਥੂਲ ਅਰਥ ਨਹੀਂ ਹੁੰਦੇ ਅੰਤਰ ਭਾਵ ਵੀ ਕੋਈ ਵੀ ਜਾਣੀ ਕਿ ਅਸੀਂ ਕਿਸੇ ਵਸਤੂ ਦੀ ਗਲਤ ਵਰਤੋਂ ਕਰਦੇ ਹਾਂ ਜ਼ਹਿਰ ਹੈ ਠੀਕ ਵਰਤੋਂ ਕਰਦੇ ਹਾਂ ਅੰਮ੍ਰਿਤ ਹੈ ਅੰਮ੍ਰਿਤ ਤੇ ਜ਼ਹਿਰ ਇੱਕ ਹੈ ਭਾਵ ਕੀ ਤਾਂ ਤੇਰੀ ਹੈ ਵੀ ਤੂੰ ਅੰਮ੍ਰਿਤ ਬਣਾ ਕੇ ਵਰਤਣਾ ਕਿ ਜ਼ਹਿਰ ਬਣਾ ਕੇ ਵਰਤਣਾ ਹੈ ਬੋਲੋ ਸਤਨਾਮ ਗੁਰੂ ਨਾਲ ਜੁੜਿਆ ਮਨੁੱਖ ਅੰਮ੍ਰਿਤ ਬਣਾ ਕੇ ਵਰਤੂ ਭਾਵ ਠੀਕ ਵਰਤੋਂ ਜ਼ਹਿਰ ਦਾ ਭਾਵ ਗਲਤ ਵਰਤੋਂ ਹੈ ਕੋਈ ਹੁਣ ਮਾਇਆ ਤਾਂ ਉਹੀ ਹੈ ਜ਼ਹਿਰ ਬਣ ਗਈ ਕੰਜਰਖਾਨੇ ਸ਼ੁਰੂ ਹੋ ਗਏ ਸ਼ਰਾਬਾਂ ਦੇ ਦੌਰ ਸ਼ੁਰੂ ਹੋ ਗਏ ਸ਼ਰਾਬਾਂ ਪੀ ਕੇ ਲੜਾਈ ਭੜਾਈ ਹੋ ਗਈ ਜਾਂ ਸਿਰ ਪਾਟ ਕੇ ਜਾਂ ਰੌਲਾ ਰੱਪਾ ਉਹੀ ਮਾਇਆ ਬਣ ਗਈਆਂ ਜ਼ਹਿਰ ਜੇ ਸੋਭ ਯਾਦ ਬਣਾਉਣੀ ਹੁੰਦੀ ਤੂੰ ਸੋਭ ਯਾਦ ਵੀ ਬਣਾ ਸਕਦਾ ਸੀ ਕੀ ਭਲਾ ਵੀ ਚਾਰ ਗਰੀਬ ਲੜਕੀਆਂ ਦਾ ਵਿਆਹ ਕਰ ਦਿੰਦਾ ਆਪਣੇ ਲੜਕੇ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਪੱਚੀ ਪੱਚੀ ਹਜ਼ਾਰ ਦਾ ਸਮਾਨ ਵਧੀਆ ਚਾਰ ਗਰੀਬ ਲੜਕਿਆਂ ਦਾ ਵਿਆਹ ਹੋ ਜਾਂਦਾ ਫਿਰ ਇੱਕ ਤੇਰੀ ਚੰਗੀ ਯਾਦ ਬਣ ਜਾਂਦੀ ਵੀ ਆਹ ਭਾਈ ਚਾਰ ਲੜਕੀਆਂ ਦਾ ਵਿਆਹ ਨਾ ਉਹ ਜਦੋਂ ਫਲਾਣੇ ਸਰਦਾਰ ਦੇ ਮੁੰਡੇ ਦਾ ਵਿਆਹ ਸੀ ਨਾ ਉਹਦੇ ਫਿਰ ਉਹ ਵਿਆਹ ਤੋਂ ਇੱਕ ਦਿਨ ਪਹਿਲਾਂ ਸ਼ਗਨ ਵਾਲੇ ਦਿਨ ਆ ਚਾਰ ਉਹ ਗਰੀਬ ਬੀਬੀਆਂ ਦਾ ਵਿਆਹ ਉਦੋਂ ਹੋਇਆ ਕੀਤਾ ਸੀ ਜਦੋਂ ਉਹ ਫਲਾਣੇ ਸਰਦਾਰ ਦੇ ਲੜਕੇ ਦਾ ਵਿਆਹ ਸੀ ਬੋਲੋ ਸਤਨਾਮ ਆਹ ਯਾਦ ਬਣ ਗਈ ਚਾਹੁਣੇ ਤਾਂ ਇਹਨੂੰ ਚੰਗੇ ਪਾਸੇ ਬਣਾ ਲਾ ਇੱਕ ਇੱਡੀ ਸੁਭ ਯਾਦ ਬਣ ਗਈ ਬੋਲੋ ਇੱਕ ਲੱਖ ਰੁਪਈਆ ਦਾ ਜ਼ਹਿਰ ਬਣ ਗਈ ਇੱਕ ਲੱਖ ਰੁਪਈਏ ਚ ਚਾਰ ਗਰੀਬ ਧੀਆਂ ਦਾ ਵਿਆਹ ਹੋ ਗਿਆ ਤੇ ਸੁਭ ਯਾਦ ਬਣ ਜੂ ਤੇਰੀ ਉਹਦੇ ਤੂੰ ਕਹਿ ਵੀ ਭਾਈ ਅਗਲੇ ਦਿਨ ਜਾਣੀ ਹੈ ਬਰਾਤ ਪਰ ਇੱਕ ਦਿਨ ਪਹਿਲਾਂ ਚਾਰ ਗਰੀਬ ਬੀਬੀਆਂ ਦੀ ਲੜਕੀਆਂ ਦੀ ਸ਼ਾਦੀ ਕੀਤੀ ਜਾਣੀ ਹੈ ਕਿਉਂਕਿ ਮੈਨੂੰ ਮਾਲਕ ਨੇ ਖੁੱਲੀ ਮਾਇਆ ਦਿੱਤੀ ਹੈ ਇਹਨੂੰ ਮੈਂ ਨਾ ਸੱਜੇ ਢੰਗ ਨਾਲ ਵਰਤ ਨਹੀਂ ਜਾਣਾ ਬਣ ਗਈ ਨਾ ਗੱਲ ਉਹ ਏਦਾਂ ਏਦਾਂ ਦਾ ਜੀਵਨ ਇਹ ਜੀਵਨ ਤੇ ਜੇ ਆਕੜ ਹੋ ਆਕੜ ਗਿਆ ਅਮੀਰਪਣੇ ਦੀ ਆਕੜ ਦੇ ਵਿੱਚ ਯਾਦ ਰੱਖਿਓ ਗੁਰੂ ਦੀ ਮੱਤ ਪੱਲੇ ਨਾ ਹੋਵੇ ਤੇ ਪੈਸਾ ਵਾਧੂ ਹੋਵੇ ਜੇ ਤੁਸੀਂ ਨਰਕ ਦੇ ਦਰਸ਼ਨ ਕਰਨੇ ਹੋਣ ਨਾ ਐਸੇ ਘਰੇ ਚਲੇ ਜਾਇਓ ਜਿੱਥੇ ਗੁਰੂ ਦੀ ਮੱਤ ਨਾ ਹੋਵੇ ਤੇ ਪੈਸਾ ਵਾਧੂ ਹੋਵੇ ਬੋਲੋ ਸਤਨਾਮ ਬਸ ਨਰਕ ਪ੍ਰਤੱਖ ਦਰਸ਼ਨ ਕਰਨੇ ਹੋਣ ਨਾ ਪੈਸਾ ਵਾਧੂ ਹੋਵੇ ਗੁਰੂ ਦੀ ਮੱਤ ਪੱਲੇ ਨਾ ਹੋਵੇ ਬਸ ਨਰਕ ਬੜੇ ਨਰਕ ਬਣਾ ਲਿਆ ਅੱਜ ਰੈਸਟੋਰੈਂਟ ਧੱਕੇ ਖਾਣੇ ਹੋਟਲਾਂ ਦੇ ਧੱਕੇ ਖਾਣੇ ਹੈਂਕੜਬਾਜ਼ੀਆਂ ਕਰਨੀਆਂ ਜ਼ਹਿਰ ਬਣ ਗਈ ਜੀਵਨ ਜ਼ਹਿਰ ਬਣ ਗਿਆ ਕਹਿੰਦੇ ਕਿਉਂ ਬਣਿਆ ਕਿਉਂਕਿ ਤੂੰ ਟੁੱਟਿਆ ਹੋਇਆ ਗੁਰੂ ਨਾਲ ਮਨਮੁੱਖ ਤੇ ਜੁੜ ਜਾਵੇ ਤਾਂ ਇਹੀ ਚੰਗੇ ਕੰਮ ਦੇ ਵਿੱਚ ਆ ਜਾਵੇ ਤਾਂ ਤੇ ਗੱਲ ਚੱਲੀ ਆ ਮਾਣ ਅਮੀਰਪਣੇ ਦੀ ਆਕੜ ਨਹੀਂ ਕਦੇ ਕਰਨੀ ਚਾਹੀਦੀ ਕਮਾਈ ਕਰ ਮਿਹਨਤ ਕਰ ਸੁੱਖ ਮਾਣ ਸੱਜੇ ਢੰਗ ਨਾਲ ਵਰਤ ਮਾਇਆ ਨੂੰ ਪਰ ਆਕੜ ਨਾ ਕਰੀ ਇਹਦੀ ਆਕੜ ਕਾਹਦੀ ਕਰਨੀ ਹੈ ਪਿਆਰਿਆ ਬੜੇ ਹੋ ਤੁਰ ਗਏ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ ਨਾਗੇ ਪਾਵੋ ਤੇ ਗਏ ਜਿਣਕੇ ਲੱਖ ਕਰੋੜ ਜਿੰਨਾ ਕੋਲੇ ਲੱਖ ਕਰੋੜ ਸੀ ਇਹ ਤੁਸੀਂ ਘਰੇ ਜਾ ਕੇ ਕੈਲਕੂਲੇਸ਼ਨ ਕਰ ਲਿਓ ਵੀ ਕਿੰਨੇ ਅਰਬ ਬਣਦਾ ਹੁਣ ਸਮਾਂ ਨੀ ਆਪਣੇ ਕੋਲੇ ਵੀ ਕਿੰਨੇ ਅਰਬ ਬਣ ਗਿਆ ਇਹ ਲੱਖ ਕਰੋੜ ਏਡੇ ਵੱਡੇ ਵੱਡੇ ਹੋ ਇੱਥੇ ਤੁਰ ਗਏ ਤੂੰ ਕਿਹੜੇ ਬਾਗ ਦੀ ਮੂਲੀ ਇਹ ਮੈਂ ਤਾਂ ਦੱਸਿਆ ਤਾਂ ਕਿ ਮਾਣ ਟੁੱਟ ਜਾਵੇ ਕਿਉਂਕਿ ਪਰਮਾਰਥ ਦੇ ਵਿੱਚ ਜਿਹੜੀ ਇਹ ਇਹ ਚੀਜ਼ਾਂ ਬੜੀਆਂ ਰੁਕਾਵਟ ਪਾਉਂਦੀਆਂ ਬੜੀਆਂ ਰੁਕਾਵਟ ਪਾਉਂਦੀਆਂ ਕਿਸੇ ਨੂੰ ਅਮੀਰ ਬਣੇ ਦਾ ਮਾਣ ਪਤਾ ਲੱਗਦਾ ਕਿਸੇ ਨੂੰ ਲੀਡਰੀ ਦਾ ਮਾਣ ਲੀਡਰੀ ਦਾ ਮਾਣ ਬੜਾ ਹੁੰਦਾ, ਪੀਰੀ ਮੀਰੀ ਜਾਣੀ ਕਿ ਧਾਰਮਿਕ ਸਿਧਾਂਤਾਂ ਨੂੰ ਮੁੱਖ ਰੱਖ ਕੇ ਰਾਜਨੀਤੀ ਕਰਨੀ ਮਾੜੀ ਨਹੀਂ, ਭਾਵ ਰਾਜਾ ਧਰਮੀ ਹੋਵੇ ਤਾਂ ਚੰਗਾ, ਨੋਟ ਕਰਿਓ, ਪਰ ਜੇ ਧਰਮ ਪੱਲੇ ਨਾ ਹੋਵੇ ਰਾਜਨੀਤੀ ਦਾ ਅਰਥ ਹੀ ਕੋਈ ਨਹੀਂ, ਕੋਈ ਅਰਥ ਨਹੀਂ, ਕਿਉਂ ਉਹਨੂੰ ਅਕਲ ਹੋ ਗਈ? ਧਰਮੀ ਬੰਦੇ ਦੀ ਸੁਰਤ ਜਾਗੀ ਹੈ, ਧਰਮੀ ਬੰਦੇ ਨੂੰ ਨਸ਼ਾ ਨਹੀਂ ਚੜਦਾ, ਨਾ ਅਮੀਰ ਪਣੇ ਦਾ, ਨਾ ਲੀਡਰਸ਼ਿਪ ਦਾ, ਕਿਉਂਕਿ ਉਹ ਜਾਗਿਆ ਹੋਇਆ ਸਾਕਸ਼ੀ ਜਾਗਿਆ ਹੋਇਆ ਉਹਦਾ, ਉਹ ਜਾਗਿਆ ਹੋਇਆ ਮਨੁੱਖ ਹੈ ਉਹ, ਤੇ ਜਿਹੜਾ ਗੁਰੂ ਨਾਲ ਨਹੀਂ ਜੁੜਿਆ, ਸੁਰਤ ਸ਼ਬਦ ਅਭਿਆਸ ਨਹੀਂ, ਬਾਣੀ ਦੀ ਵਿਚਾਰ ਪੱਲੇ ਨਹੀਂ, ਸੁੱਤਾ ਹੋਇਆ ਮਨੁੱਖ ਹੈ, ਤੇ ਉਹਨੂੰ ਫਿਰ ਨਸ਼ਾ ਚੜਦਾ, ਤੇ ਜਿਹਨੂੰ ਨਸ਼ਾ ਚੜ ਗਿਆ ਇਹਦਾ ਨਸ਼ਾ ਮਾੜਾ ਹੈ, ਜੇ ਧਰਮ ਨੂੰ ਮੁੱਖ ਰੱਖ ਕੇ ਜਾਣੀ ਕਿ ਫੇਰ ਨਹੀਂ ਮਾੜਾ, ਤੇ ਜੇ ਨਸ਼ਾ ਚੜ ਜੇ ਅਪਮਾਨ ਹੋ ਜੇ ਇਹਦਾ ਅੱਖੜ, ਫਿਰ ਕੀ ਹਾਲਤ ਹੈ? ਪੜੋ ਨਾ ਬਾਣੀ, ਕਹਿੰਦੇ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਜਿਹਦੇ ਅੰਦਰ ਰਾਜਨੀਤੀ ਦੀ ਆਕੜ ਆ ਗਈ, ਕਹਿੰਦੇ ਉਹ ਤਾਂ ਜਿਉਂਦਾ ਹੀ ਨਰਕ ਚ ਪੈ ਗਿਆ ਤੇ ਕੁੱਤਾ ਬਣ ਗਿਆ। ਬੋਲੋ ਸਤਨਾਮ
ਸ੍ਰੀ
ਬਾਣੀ ਦਾ ਫੈਸਲਾ ਹੈ ਜੀ, ਕੁੱਤਾ ਬਣ ਗਿਆ, ਕੁੱਤਾ ਤੇ ਨਰਕ ਚ ਪੈ ਗਿਆ, ਨਰਕ ਵਿੱਚ ਪੈ ਗਿਆ, ਤੇ ਕੁੱਤੇ ਦੀ ਆਦਤ ਕੀ ਹੁੰਦੀ ਹੈ? ਭੌਂਕਣਾ ਤੇ ਬੌਂਦੇ ਤੁਰੇ ਫਿਰਨਾ, ਬਸ ਇਹੀ ਹਾਲਤ ਹੁੰਦੀ ਹੈ ਜਿਹਦੇ ਨਾਲ ਰਾਜਨੀਤੀ ਦੀ ਆਕੜ ਬਣ ਜਾਵੇ, ਸੱਚ ਧਰਮ ਨਾਲ ਟੁੱਟ ਗਿਆ, ਕੇਵਲ ਨੋਟ ਵੋਟ ਮੁੱਖ ਰਹਿ ਗਈ, ਬਸ ਸਟੇਜਾਂ ਤੇ ਐਵੇਂ ਬਿਨਾਂ ਗੱਲ ਤੋਂ ਹੀ ਮਿੱਥਿਆ ਗੱਲਾਂ ਕਰਨੀਆਂ, ਇੱਕ ਦੂਜੇ ਚਿੱਕਰ ਸੁੱਟਣਾ, ਇਹ ਭੌਂਕਣਾ ਹੀ ਹੁੰਦਾ। ਬੋਲੋ ਸਤਨਾਮ। ਇਹ ਕੀ ਹੁੰਦਾ ਜੀ? ਇਹ ਭੌਂਕਣਾ ਹੀ ਹੁੰਦਾ। ਬਣ ਗਿਆ ਨਾ ਪੱਤਾ। ਇਹ ਫੈਸਲਾ ਸੁਖਮਨੀ ਸਾਹਿਬ ਦੇ ਕਹਿੰਦੇ, ਕੱਲ ਨੂੰ ਕਹੇ ਚਲੋ ਭਾਈ ਬਤਰੋਲਾ ਕਹਿੰਦਾ, ਜੋ ਮੈਂ ਗੁਰਮਤ ਸਿਧਾਂਤਾਂ ਤੇ ਕਹਿ ਰਿਹਾ, ਹਰ ਗੱਲ ਨੂੰ ਇੱਕ ਜੁਰਤ ਵੀ ਹੋਣੀ ਚਾਹੀਦੀ ਹੈ, ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ ਵੀ ਹੋਣਾ ਚਾਹੀਦਾ। ਉਹ ਕਾਹਤੇ? ਗੁਰੂ ਦਾ ਹਰ ਵਚਨ ਨੂੰ ਜੁਰਤ ਨਾ ਕਹਿਣਾ, ਜਾ ਤੂੰ ਤਾਂ ਮੈਂ ਮਾਨ ਕੀਆ ਹੈ, ਗੁਰੂ ਦੀ ਗੱਲ ਜੁਰਤ ਨਾ ਕਹਿਣੀ, ਜਿਸ ਕਰਕੇ ਮੈਂ ਜਦੋਂ ਬਾਣੀ ਦੀ ਵਿਚਾਰ ਕਰਦਾ ਇਹ ਗੱਲ ਕਹਿ ਦਿੱਤਾ, ਜਿਹਦੇ ਅੰਦਰ ਰਾਜਨੀਤੀ ਦੀ ਆਕੜ ਹੈ ਉਹ ਤਾਂ ਕੁੱਤਾ ਬਣ ਗਿਆ, ਨਰਕ ਚ ਪੈ ਗਿਆ, ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਕਿਉਂਕਿ ਸਤਿਗੁਰੂ ਦਾ ਵਚਨ ਹੈ। ਬੋਲੋ ਸਤਨਾਮ। ਨਾ ਪ੍ਰਧਾਨ ਮੰਤਰੀ, ਨਾ ਮੁੱਖ ਮੰਤਰੀ, ਨਾ ਕੋਈ ਚੇਅਰਮੈਨ ਕਹਾਉਣ ਵਾਲਾ, ਮੈਂ ਕਹਿ ਦਿੱਤਾ ਸਟੇਜ ਤੇ, ਦਾਅਵੇ ਨੇ ਮੈਨੂੰ ਚੈਲੰਜ ਕਰਨ ਵਾਲਾ ਜੰਮਿਆ ਨਹੀਂ ਕੋਈ, ਇਹ ਸੁਰਤ ਚੜੇਗਾ, ਜੁਰਤ ਨਾ ਕਹਿਣੀ ਪੈਂਦੀ ਹੈ ਗੱਲ, ਇਹ ਕੱਲ ਨੂੰ ਕੋਈ ਕਹੇ ਨਾ ਵੀ ਐਂ ਕਹਿਤਾ ਕਹਿਤਾ, ਨੋਟ ਕਰਿਓ, ਤਾਂ ਕਿਉਂ? ਕਿਉਂਕਿ ਬਾਣੀ ਦਾ ਫੈਸਲਾ ਕਹਿਤਾ, ਕਿਹੜਾ ਜੰਮੇ ਗੱਲ ਚੈਲੰਜ ਕਰਨ ਵਾਲਾ ਗੁਰੂ ਦੀ? ਕੋਈ ਨੀ ਜੰਮਿਆ, ਬਾਣੀ ਦੇ ਤੁਹਾਨੂੰ ਪ੍ਰਮਾਣ ਦੇਤਾ, ਬਾਣੀ ਦਾ ਕਿਉਂ ਦਿੱਤਾ ਇਹ ਗੱਲ, ਕਿਉਂ ਦੱਸੀ ਹੈ? ਤਾਂ ਕਿ ਤੁਸੀਂ ਨਰਕ ਵਿੱਚ ਪੈਣ ਤੋਂ ਤੇ ਕੁੱਤੇ ਬਣਨ ਤੋਂ ਬਚ ਜਾਵੋ। ਬੋਲੋ ਸਤਨਾਮ। ਤੇ ਡਿਊਟੀ ਆ ਸਾਡੀ, ਚੌਂਕੀਦਾਰ ਹਾਂ ਅਸੀਂ ਗੁਰੂ ਦੇ, ਚੌਂਕੀਦਾਰ ਹਾਂ ਸੱਚੀ ਸਰਕਾਰ ਦੇ, ਅਸੀਂ ਜੋ ਸਾਡੀ ਸੱਚੀ ਸਰਕਾਰ ਹੈ, ਸਤਿਗੁਰੂ ਜੀ ਕਹਿੰਦੇ ਆ, ਅਸੀਂ ਸੱਚੀ ਸਰਕਾਰ ਦਾ ਹੋਕਾ ਮਾਰਨਾ ਜੋ ਗੁਰੂ ਜੀ ਕਹਿੰਦੇ ਨੇ, ਤਾਂ ਤੇ ਇਹ ਫੋਕੇ ਮਾਣ ਤੋਂ ਬਚੋ ਜੀ, ਲੀਡਰੀ ਦੇ ਮਾਣ ਤੋਂ, ਇਹਨੇ ਬੜਿਆਂ ਨੂੰ ਉਖਾਲਿਆ, ਇੱਕ ਤਾਂ ਇਹ ਪੁਆਇੰਟ ਆ ਗਿਆ, ਤੇ ਫਿਰ ਕਿਤੇ ਏਦਾਂ ਦਾ ਮਾਣ ਤੋੜਿਆ ਬਈ ਆਪਣਾ, ਵਿੱਚ ਏਦਾਂ ਦੇ ਬਚਨ ਆਉਂਦੇ ਨੇ, ਨਦਰ ਪੱਠੀ ਜੇ ਕਰੇ ਸੁਲਤਾਨਾ ਤਾਂ ਹਕਰਾਏ ਦਾ ਦਰ ਮੰਗਣਾ, ਭੇਖਣਾ ਪਾਏ ਦਾ, ਕਹਿੰਦੇ ਮਾਣ ਨਹੀਂ ਕਰੀਦਾ ਹੁੰਦਾ, ਰਾਜਿਆਂ ਨੂੰ ਘਾਹ ਚਰਨਾ ਪੈ ਜਾਂਦਾ, ਕੀ ਤੋੜ ਰਹੇ ਨੇ, ਮਾਣ ਤੋੜ ਰਹੇ ਨੇ, ਘਾਹ ਚਰਨਾ ਪੈ ਜਾਂਦਾ ਰਾਜਿਆਂ ਨੂੰ, ਭੀਖ ਵੀ ਮੰਗਣੀ ਪੈ ਜਾਂਦੀ ਹੈ, ਭਿਖਾਰੀ ਬਣਨਾ ਪੈ ਜਾਂਦਾ, ਭਿਖਾਰੀ ਕਿੱਦਾਂ ਦੇ, ਕਹਿੰਦੇ ਮੰਗਿਆਂ ਨੂੰ ਕੋਈ ਖੈਰ ਵੀ ਨਹੀਂ ਪਾਉਂਦਾ। ਬੋਲੋ ਸਤਨਾਮ। ਡਰ ਮੰਗਣਾ, ਭੇਖਣਾ ਪਾਏ ਦਾ, ਮੰਗਦਿਆਂ ਨੂੰ ਵੀ ਨਹੀਂ ਖੈਰ ਪਾਉਂਦਾ ਕੋਈ, ਤਾਂ ਤੇ ਕਦੇ ਵੀ ਧਰਮ ਤੋਂ ਗਿਰੋ ਰਾਜਨੀਤੀ ਚ ਪੈ ਕੇ, ਕਹਿਣ ਦਾ ਭਾਵ ਇਹ ਹੈ ਧਰਮ ਨੂੰ ਮੁੱਖ ਰੱਖੋ, ਧਰਮ ਸਿਧਾਂਤਾਂ ਨੂੰ ਮੁੱਖ ਰੱਖੋ, ਜੇ ਧਰਮ ਨਾਲੋਂ ਟੁੱਟ ਗਏ ਤਾਂ ਤੇ ਜੇ ਮਨੁੱਖ ਦੇ ਪੱਲੇ ਸੱਚ ਨਹੀਂ ਕੋਈ ਅਹੁਦਾ ਕਿਸੇ ਕੰਮ ਨਹੀਂ, ਬੜੇ ਹੋ ਹੋ ਤੁਰ ਗਏ, ਇੱਥੇ ਨਿੱਤ ਸਵਈਆਂ ਚ ਪੜ੍ਹਦੇ ਹੋ, ਨਿਤਨੇਮ ਕਰਦੇ ਹੁੰਦੇ ਹੋ, ਨਿਤਨੇਮ ਦੇ ਅਰਥ ਵੀ ਸਿੱਖੋ ਤੇ ਅਮਲ ਵੀ ਕਰੋ, ਕੀ ਪੜ੍ਹਦੇ ਹਾਂ, ਨਿੱਤ ਮਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਪਰੰਗ ਸੇ ਕੁਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੂਪ ਭਲੀ ਵਿਦ ਨਿਆਪਤ ਸੀਸਨਾ ਜਾਤ ਵਿਚਾਰੇ, ਇਤੇ ਭਏ ਤੋਂ ਕਹਾਂ ਪੈ ਭੂਪ ਤੰਤ ਕੋ ਨਾਂਗੇ ਹੀ, ਭਾਵੇਂ ਪਧਾਰ ਤੇਰੇ ਅਰਗੀ ਬਥੇਰੇ ਹੋ ਤੁਰ ਗਏ, ਉੱਥੇ ਜਿਹਨਾਂ ਕੋਲ ਕਿੱਡਾ ਕਿੱਡਾ ਪਸਾਰਾ, ਜਾਣੀ ਕਿ ਮਸਤ ਹਾਥੀ ਮਤੇ ਮਤੰਗ ਜਰੀ ਜਰ ਸੰਗ ਸੋਨੇ ਦੇ ਜਰੀਆਂ ਨਾਲ ਜੜੇ ਹੋਏ, ਜਰੇ ਅਨੂਪ ਤੰਗ ਸੁਰੰਗ ਸਵਾਰੇ, ਬਹੁਤ ਵੱਡੇ ਵੱਡੇ ਜਾਣੀ ਕਿ ਉੱਚੀ ਉੱਚੀ ਕੱਦਾਂ ਦੇ, ਜਿਹਨਾਂ ਨੂੰ ਜਿਹਨਾਂ ਦੀ ਜਾਣੀ ਕਿ ਉਪਮਾ ਦੇ ਬਰਾਬਰ ਕੋਈ ਹੋ ਹੀ ਨਹੀਂ ਸਕਦਾ, ਭਾਵ ਆਪਣੇ ਆਪ ਦੇ ਵਿੱਚ ਇੰਨੇ ਸੁੰਦਰ, ਅਨੂਪ ਤੰਗ ਸੁਰੰਗ ਬਹੁਤ ਸੋਹਣੇ ਸੋਹਣੇ ਰੰਗਾਂ ਦੇ, ਬੜਾ ਜਾਣੀ ਕਿ ਸਾਰਾ ਪਸਾਰਾ, ਤਾਂ ਤੇ ਕਿੰਨਾ ਕੀ ਕੁਛ ਕਰ ਲਿਆ, ਫਿਰ ਕੀ ਹੋ ਗਿਆ? ਮਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਘੋੜਾ ਕਰੋੜਾ ਹੀ ਘੋੜੇ ਹੋਣ, ਕੁਰੰਗ ਸੇ ਕੂਦਤ ਹਰਨਾ ਵਾਂਗੂ ਚੁੰਗੀਆਂ ਭਰਦੇ ਹੋਣ, ਪਾਉਣ ਕੇ ਗਾਉਣ ਕੋ ਜਾਤਨ ਵਾਰੇ, ਹਵਾ ਨੂੰ ਗੰਢਾਂ ਦਿੰਦੇ ਜਾਣ, ਹਵਾ ਨੂੰ ਗੰਢਾਂ ਦਿੰਦੇ ਜਾਣ, ਕੀ ਬਣ ਗਿਆ ਫਿਰ ਤੋਂ? ਕੋਟ ਕੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਨ ਕੋ ਜਾਤ ਨਿਵਾਰੇ ਭਾਰੀ ਭਜਾਣ ਕੇ ਭੂ ਭਲੀ ਵਿਦ ਨਿਆਪਤ ਸੀਸਨਾ ਜਾਤ ਵਿਚਾਰੇ ਇੰਨੀਆਂ ਭਾਰੀ ਫੌਜਾਂ ਹੋਣ ਤੇ ਬੜੇ ਬੜੇ ਆ ਕੇ ਰਜਵਾੜੇ ਵੀ ਤੇਰੇ ਅੱਗੇ ਝੁਕਦੇ ਹੋਣ ਕੀਤੇ ਭੈ ਤੋਂ ਕਹਾਂ ਪੈ ਭੂਪ ਤੰਤ ਕੋ ਨੰਗੇ ਹੀ ਪਾਏ ਪਧਾਰੇ ਜੇ ਏਡਾ ਵੱਡਾ ਹੋ ਕੇ ਆਕੜ ਕਰ ਲਈ ਤਾਂ ਏਡਾ ਵੱਡਾ ਰਾਜਾ ਬਣ ਗਿਆ ਕੀ ਬਣ ਗਿਆ ਤੇਰੇ ਵਰਗੇ ਅਨੇਕੀ ਇੱਥੋਂ ਨੰਗੇ ਤੁਰ ਗਏ ਬੋਲੋ ਸਤਨਾਮ ਕਿੱਡੀ ਆਕੜ ਚੱਕੀ ਹੈ ਨਿਤਨੇਮ ਕਰਨ ਵਾਲਿਆਂ ਨੇ ਅੰਦਰੇ ਵਸੀਆਂ ਗੱਲਾਂ ਮਾਫ ਕਰਨਾ ਨਾ ਬਹੁਤਿਆਂ ਨੂੰ ਤਾਂ ਪਤੀ ਨਹੀਂ ਹੁੰਦਾ ਵੀ ਅਸੀਂ ਕੀ ਪੜ੍ਹ ਰਹੇ ਹਾਂ ਬੋਲੋ ਸਤਨਾਮ ਤੋਤਿਆਂ ਵਾਂਗੂ ਪੜ੍ਹੀ ਜਾਂਦੇ ਆ ਬਸ ਗੰਗਾ ਰਾਮ ਚੂਰੀ ਖਾਣੀ ਆ ਉਹ ਕਹਿੰਦਾ ਹਾਂ ਖਾਣੀ ਆ ਉਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਹਾਂ ਕੀ ਹੁੰਦਾ ਖਾਣੀ ਆ ਕੀ ਹੁੰਦਾ ਤੋ ਏਦਾਂ ਨਾ ਬਾਣੀ ਨੂੰ ਸਮਝੋ ਬਾਣੀ ਨੂੰ ਸਮਝੋ ਤੇ ਅਗਲੀ ਫਿਰ ਪੜ੍ਹ ਲਓ ਜੀ ਤੋ ਫਿਰ ਸਭ ਦੇਸ ਕਿਸਾਨ ਕੁਬਾ ਚ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਕੇ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨਾਂਤ ਕੁਅੰਤ ਕੇ ਧਾਮ ਸੁਧਾਰੇ ਬਥੇਰੇ ਹੋ ਤੁਰ ਕੇ ਜੀਤ ਫਿਰ ਦੇਸਾਂ ਸੰਤਾਂ ਨੂੰ ਜਿੱਤੀ ਫਿਰੇ ਚੱਕਰਵਰਤੀ ਬਾਦਸ਼ਾਹ ਬਣਿਆ ਫਿਰੇ ਦੁਨੀਆਂ ਦਾ ਕੀ ਬਣ ਗਿਆ ਕਹਿੰਦੇ ਨੋਟ ਕਰਿਓ ਤਾਂ ਤੇ ਸੋਚੋ ਇਹਨਾਂ ਗੱਲਾਂ ਨੂੰ ਤਾਂ ਤੇ ਇਹਨਾਂ ਗੱਲਾਂ ਨੂੰ ਵਿਚਾਰੋ ਇਹ ਗੱਲਾਂ ਆਪਣੇ ਅੰਦਰ ਘਰ ਕਰ ਗਈਆਂ ਸਮਝਿਆ ਕਦੇ ਬਾਣੀ ਨੂੰ ਸੁਖਮਨੀ ਸਾਹਿਬ ਤੋਂ ਤੁਹਾਨੂੰ ਪ੍ਰਮਾਣ ਦੇਤਾ ਮੈਂ ਜਿਸ ਕੇ ਅੰਤਰ ਰਾਜ ਭਗਵਾਨ ਸੋ ਨਰਕ ਪਾਤੀ ਹੋ ਤੋ ਸਵਾਣ ਸਾਰੇ ਮਾਨ ਕੱਟੇ ਇਹਦੇ ਵਿੱਚ ਕਿਤੇ ਏਦਾਂ ਦੇ ਵਚਨ ਆਉਂਦੇ ਨੇ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਵੀ ਮਾਣ ਦੀ ਗੱਲ ਹੈ ਮਾਂ ਕਿਸੇ ਨੂੰ ਹੱਡ ਚੰਮਦੀ ਸੁੰਦਰਤਾ ਦਾ ਹੀ ਮਾਣ ਹੋ ਜਾਂਦਾ ਲੈ ਦੱਸੋ ਇਹਦਾ ਕੀ ਹੈ ਹੱਡ ਜੰਮਦਾ ਇਹ ਤਾਂ ਪਰਮੇਸ਼ਰ ਦੀ ਜੋਤ ਦਾ ਜਲਘਾਰ ਹੈ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੱਟ ਕਿਉਂ ਇਹ ਤਾਂ ਜੋਤ ਦਾ ਜਲਘਾਰ ਹੈ ਜੋ ਜੋਤ ਡਾਰੀਆਂ ਮਾਰ ਗਈ ਤਾਂ ਪਿੱਲ ਪਿੱਲ ਲੱਗ ਜਾਂਦਾ ਕਰਨ ਕਹਿੰਦੇ ਬੌਡੀ ਪ੍ਰਜਰਵ ਕਰੋ ਬੋਲੋ ਸਤਨਾਮ ਇਹ ਤਾਂ ਡੀ 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 ਪਾ ਕੇ ਰੱਖਣਾ ਪੈਂਦਾ ਹੈ ਜਾਂ ਕਈ ਤਰ੍ਹਾਂ ਦੇ ਪ੍ਰਜਰਵ ਟਿਪ ਹੁੰਦੇ ਸਾਰੇ ਪੜ੍ਹੇ ਲਿਖੇ ਜਾਣਦੇ ਨੇ ਭਾਵ ਬੌਡੀ ਨੂੰ ਪ੍ਰਜਰਵ ਕਰਨਾ ਪੈਂਦਾ ਭਾਵ ਉਹ ਚੇਚੇ ਧੋਤੇ ਦੀ ਸੰਭਾਲ ਕਰਨੀ ਪੈਂਦੀ ਹੈ ਤੇ ਜਿਹੜਾ ਕਹਿੰਦਾ ਅਸੀਂ ਮੈਂ ਤਾਂ ਐਂ ਕਰਦੇ ਹਾਂ ਉਹ ਕਰਦੇ ਉਹ ਆਪਣੇ ਨੂੰ ਨਾ ਪਛਾਣਿਆ ਕੀ ਹੋਇਆ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੱਟ ਸੋਏ ਤਾਂ ਜੋਤ ਦਾ ਝਲਕਾਰ ਹੈ ਪਿਆਰਿਆ ਉਹ ਤੂੰ ਸਮਝੇ ਨੀ ਆਪਣੇ ਆਪ ਨੂੰ ਮਾਣਾ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕੀ ਤੂੰ ਹੱਡ ਜੰਮ ਹੈ ਕੀ ਤੂੰ ਹੱਡ ਜੰਮ ਹੈ ਆਪਾਂ ਤਾਂ ਆਪਣੇ ਆਪ ਨੂੰ ਹੱਡ ਜੰਮ ਹੀ ਮੰਨਿਆ ਹੋਇਆ ਬਹੁਤਿਆਂ ਨੇ ਲਿਖਿਆ ਨਾ ਭਾਵ ਰਵਦਾਸ ਜੀ ਨੇ ਵੀ ਕਹਿੰਦੇ ਜਾਣ ਅਜਾਣ ਭਾਈ ਹਮ ਬਾਵਰ ਸੋਚਾ ਸੋਚ ਦਿਵਸ ਜਾਹੀ ਨਾ ਸੋਚਣੇ ਸੋਚਾਂ ਦੇ ਲੰਘ ਜਾਂਦਾ ਕਹਿੰਦੇ ਆਪਣੇ ਨਿੱਜ ਸਰੂਪ ਤੋਂ ਅਣਜਾਣ ਆਪਣੇ ਆਪ ਨੂੰ ਸਰੀਰ ਜਾਣ ਕੇ ਅਸੀਂ ਤਾਂ ਕਮਲੇ ਹੋਏ ਫਿਰਦੇ ਹਾਂ ਜਾਣ ਅਜਾਣ ਭਾਈ ਹਮ ਬਾਵਰ ਆਪਣੇ ਨਿੱਜ ਸਰੂਪ ਤੋਂ ਅਣਜਾਣ ਹੋਣ ਕਰਕੇ ਆਪਣੇ ਆਪ ਨੂੰ ਸਰੀਰ ਜਾਣ ਕੇ ਕਹਿੰਦੇ ਵੌਰੇ ਹੋ ਗਏ ਵੌਰੀ ਹੋਈ ਫਿਰਦੇ ਦੁਨੀਆਂ ਸਰੀਰ ਕਰਕੇ ਕੇਵਲ ਸਾਰਾ ਕੁਛ ਜਦੋਂ ਕੰਮ ਲੈਣਾ ਸੀ ਤਾਂ ਪੁਆਇੰਟ ਆ ਗਿਆ ਮੌਕੇ ਤੇ ਕੁਝ ਰੂਹਾਨੀ ਰਮਜਾ ਜਗਿਆਸੂਆਂ ਵਾਸਤੇ ਸਮਝ ਲਿਓ ਆਪਣੇ ਆਪ ਨੂੰ ਹੱਡ ਚੰਮ ਸਮਝ ਲੈਣਾ ਤਾਂ ਉਹ ਗਲਤੀ ਹੈ ਜਿਵੇਂ ਕੋਈ ਕੋਠੇ ਵਿੱਚ ਬੈਠਾ ਹੋਇਆ ਕਮਰੇ ਚ ਕਹਿ ਲਓ ਕਮਰੇ ਚ ਬੈਠਾ ਕੋਈ ਜੇ ਕਮਰੇ ਚ ਬੈਠਾ ਕਹੀ ਚੱਲੇ ਮੈਂ ਤਾਂ ਸਮੈਂਟ ਹੈ ਕੀ ਤੂੰ ਇੱਟਾਂ ਸਮੈਂਟ ਹੈ ਨਹੀਂ ਕਮਰਾ ਹੋਰ ਹੈ ਕਮਰੇ ਦੇ ਵਿੱਚ ਤੂੰ ਰਹਿਣ ਵਾਲਾ ਹੈ ਭਾਵ ਕੇ ਸਰੀਰ ਤਾਂ ਤੇਰਾ ਕਮਰਾ ਹੈ ਇਹਦੇ ਵਿੱਚ ਤੂੰ ਰਹਿਣ ਵਾਲਾ ਹੈ ਇਹ ਤੂੰ ਹੱਡ ਚੰਮ ਨਹੀਂ ਜੇ ਤੂੰ ਹੱਡ ਚੰਮ ਸਮਝ ਲਿਆ ਤਾਂ ਆਪਣੇ ਆਪ ਨੂੰ ਇੱਟਾਂ ਸਮੈਂਟ ਸਮਝ ਲਿਆ ਇੱਟਾਂ ਸਮੈਂਟ ਇੱਟਾਂ ਹੱਡ ਸਮੈਂਟ ਉੱਤੇ ਲਪਾਈਆਂ ਉੱਤੇ ਲਮਾਸ ਇਹ ਪੋਚਾ ਨਾ ਪੋਚਾ ਕਮਰੇ ਵਿੱਚ ਬੈਠ ਕੇ ਆਪਣੇ ਆਪ ਨੂੰ ਇੱਟਾਂ ਸਮੈਂਟ ਮੰਨ ਲੈਣਾ ਕੀ ਸਿਆਣਪ ਹੈ ਕਿੱਡੀ ਵੱਡੀ ਮੂਰਖਤਾ ਹੈ ਆਪਣੇ ਆਪ ਨੂੰ ਇੱਟਾਂ ਸਮੈਂਟ ਮੰਨ ਲਿਆ ਨਹੀਂ ਤੂੰ ਕਮਰੇ ਚ ਰਹਿਣ ਵਾਲਾ ਹੈ ਤੂੰ ਤਾਂ ਕਮਰੇ ਵਿੱਚ ਰਹਿਣ ਵਾਲਾ ਹੈ ਇੱਕ ਦੂਸਰਾ ਪੁਆਇੰਟ ਘੋੜੇ ਦਾ ਸਵਾਰ ਘੋੜੇ ਦਾ ਆਪਣੇ ਆਪ ਨੂੰ ਜੇ ਘੋੜਾ ਮੰਨ ਲਵੇ ਜੇ ਉਹ ਘੋੜੇ ਦੀ ਸਵਾਰੀ ਕਰਨ ਵਾਲਾ ਕਹੇ ਮੈਂ ਤਾਂ ਘੋੜਾ ਹੈ ਉਹ ਭਲਿਆ ਤੂੰ ਘੋੜਾ ਹੈ ਨਹੀਂ 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 ਤੂੰ ਸਵਾਰ ਹੈ ਘੋੜਾ ਤੇਰੀ ਸਵਾਰੀ ਹੈ ਵਹਿਕਲ ਹੈ ਘੋੜਾ ਤੇਰੀ ਤੂੰ ਘੋੜੇ ਦਾ ਸਵਾਰ ਹੈ ਬਸ ਸਰੀਰ ਸਾਡਾ ਘੋੜਾ ਅਸੀਂ ਇਹਦੇ ਸਵਾਰ ਹਾਂ ਆਪਣੇ ਆਪ ਨੂੰ ਘੋੜਾ ਮੰਨ ਲੈਣਾ ਵੀ ਕਿੱਡੀ ਗਲਤੀ ਹੈ ਸਾਰੇ ਦ੍ਰਿਸ਼ਟਾਂਤ ਇੱਕ ਭਾਵ ਚ ਹੀ ਹੈ ਬੱਸ ਦਾ ਡਰਾਈਵਰ ਜੇ ਕੋਈ ਕਹੇ ਜੀ ਮੈਂ ਤਾਂ ਬੱਸ ਹੈ ਉਹ ਭਲਿਆ ਤੂੰ ਬੱਸ ਹੈ ਤੂੰ ਬੱਸ ਹੈ ਨਹੀਂ ਨਹੀਂ ਤੂੰ ਬੱਸ ਦਾ ਡਰਾਈਵਰ ਹੈ ਬੱਸ ਹੋਰ ਹੈ ਡਰਾਈਵਰ ਹੋਰ ਹੈ ਇਹ ਸਰੀਰ ਤੇਰੀ ਗੱਡੀ ਹੈ ਤੂੰ ਇਹਨੂੰ ਚਲਾਉਣ ਵਾਲਾ ਹੈ ਬੋਲੋ ਸਤਨਾਮ ਇਹ ਸਰੀਰ ਆ ਮੇਰਿਆ ਹਰ ਤੁਮ ਹੈ ਜੋਤ ਰੱਖੀ ਚਲਾਉਂਦਾ ਇਹਨੂੰ ਉਹ ਜੋਤ ਰੱਖੀ ਅੰਸ਼ ਰਾਮ ਕੀ ਅੰਸ਼ ਕਹੋ ਆਤਮਾ ਕਹੋ ਸੋਲ ਕਹੋ ਜੋਤ ਕਹੋ ਤਾਂ ਤੇ ਉਹ ਤਾਂ ਤੂੰ ਭੁੱਲ ਗਿਆ ਆਪਣੇ ਆਪ ਨੂੰ ਤੂੰ ਤਾਂ ਗੱਡੀ ਚਲਾਉਣ ਵਾਲਾ ਹੈ ਤੇ ਤੂੰ ਕਹਿੰਦਾ ਮੈਂ ਹੀ ਬੱਸ ਹੈ ਮੈਂ ਵਸ ਹੈ ਨਹੀਂ ਤੂੰ ਵਸ ਨਹੀਂ ਤੂੰ ਮੋਟਰ ਗੱਡੀ ਨਹੀਂ ਤੂੰ ਡਰਾਈਵਰ ਹੈ ਤਾਂ ਤੇ ਗੱਲ ਚੱਲੀ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਹੱਡ ਚੰਮ ਸਮਝ ਲਿਆ ਬਸ ਉਹ ਚੰਮ ਤੱਕ ਹੀ ਸੀਮਿਤ ਰਹਿ ਗਿਆ ਚੰਮ ਨੂੰ ਸ਼ਿੰਗਾਰ ਲਿਆ ਕਸ਼ਨ ਮਸ਼ਨ ਕਰ ਲਏ ਜੀਵ ਦੇ ਹਾਂ ਸਰੀਰ ਦੀ ਜਿਵੇਂ ਘੋੜੇ ਨੂੰ ਦਾਣਾ ਪਾਣੀ ਪਾਉਣਾ ਪੈਂਦਾ ਨਾ ਤੋਂ ਕੰਮ ਲੈਣਾ ਐਵੇਂ ਇੱਕ ਸਰੀਰ ਦੀਆਂ ਲੋੜਾਂ ਦਾ ਖਿਆਲ ਰੱਖ ਕੇ ਇਹ ਸਰੀਰ ਤੋਂ ਸੁਰਤ ਸ਼ਬਦ ਅਭਿਆਸ ਦਾ ਕੰਮ ਲੈਣਾ ਆਪੇ ਨੂੰ ਪਛਾਣਨ ਵਾਸਤੇ ਬੋਲੋ ਸਤਨਾਮ ਹਾਂ ਦਾਣਾ ਪਾਣੀ ਤਾਂ ਪਾਉਣੇ ਇਹ ਚ ਕੋਈ ਸ਼ੱਕ ਨਹੀਂ ਕਿਉਂ ਭੁੱਖੇ ਭਗਤ ਨਾ ਕੀ ਜੈ ਉਹ ਸਰੀਰ ਭੁੱਖਾ ਹੋਵੇ ਭਗਤੀ ਵੀ ਨਹੀਂ ਹੁੰਦੀ ਫਿਰ ਤਾਂ ਠੀਕ ਹੈ ਸਰੀਰ ਦੀਆਂ ਲੋੜਾਂ ਸਰੀਰ ਦੀਆਂ ਲੋੜਾਂ ਨੂੰ ਲੋੜਾਂ ਤੱਕ ਸੀਮਿਤ ਰੱਖੋ ਵੀ ਲੋੜ ਮੁਤਾਬਕ ਖਾਣਾ ਜੀਵ ਦੇ ਸਵਾਦ ਨਹੀਂ ਲੋੜ ਮੁਤਾਬਕ ਪਹਿਨਣਾ ਵਸਤਰ ਫੈਸ਼ਨ ਪ੍ਰਸਤੀਆਂ ਨਹੀਂ ਹਾਂ ਲੋੜ ਲਈ ਮਕਾਨ ਬਣਾ ਲੈਣਾ ਠੀਕ ਹੈ ਇਹਨਾਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਮਾਇਆ ਕਮਾਉਣੀ ਹੈ ਲੋੜਾਂ ਨੂੰ ਪੂਰੀਆਂ ਕੋਈ ਖੇਤੀਬਾੜੀ ਦਾ ਕੰਮ ਕਰਦਾ ਕੋਈ ਵਰਕਸ਼ਾਪ ਹੈ ਕੋਈ ਦੁਕਾਨਦਾਰ ਹੈ ਕੋਈ ਇੰਪਲਾਈ ਮੁਲਾਜ਼ਮ ਹੈ ਪਰ ਜਿਹੜਾ ਤੇਰਾ ਅਸਲ ਕੰਮ ਹੈ ਉਹ ਨਾ ਭੁੱਲ ਜਾਵੇ ਉਹ ਕਿਹੜਾ ਭਲਾ ਭਾਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਿਹੜਾ ਅਸਲ ਕੰਮ ਉਹ ਗੋਬਿੰਦ ਮਿਲਣ ਕੀ ਤੇਰੀ ਜਿਹੜੀ ਤੈਨੂੰ ਵਾਰੀ ਮਿਲੀ ਹੈ ਇਹ ਤੈਨੂੰ ਚਾਂਸ ਮਿਲਿਆ ਮੌਕਾ ਮਿਲਿਆ ਬਵਾ ਵਾਰੀ ਆਈ ਆ ਮੂੜੇ ਕਿਤੇ ਤਾੜ ਕੇ ਵੀ ਕਿਹਾ ਗੁਰੂ ਜੀ ਨੇ ਮੂਰਖਾ ਇਹ ਤਾਂ ਰੱਬ ਦੇ ਮਿਲਣ ਦੀ ਵਾਰੀ ਆਈ ਹੈ ਬਵਾ ਵਾਰੀ ਆਈ ਆ ਮੂੜੇ ਬਸ ਦੇ ਉਹ ਤੋਂ ਤਾਂ ਵਿਸਰਿਆ ਇਹ ਵੇਲਾ ਨਾ ਲਹਿਸੇ ਮੂੜੇ ਫਿਰ ਤੂੰ ਜਮਕੈ ਬਸ ਪਾਇਆ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਂ ਨਹੀਂ ਇਹ ਤਾਂ ਮਿਲਣ ਦੀ ਵਾਰੀ ਆਈ ਹੈ ਇਹ ਨਾ ਭੁੱਲ ਜਾਵੀ ਜ਼ਿੰਦਗੀ ਦਾ ਜ਼ਰੂਰੀ ਸਬਜੈਕਟ ਕਹੋ ਉਹ ਹੈ ਸੁਰਤ ਸ਼ਬਦ ਅਭਿਆਸ ਨਾਮ ਜਪਣਾ ਠੀਕ ਹੈ ਕਿਰਤ ਕਰਨੀ ਹੈ ਤਾਂ ਕਿ ਲੋੜਾਂ ਪੂਰੀਆਂ ਹੋਣ ਇੱਕ ਫਾਰਮੂਲਾ ਦੇਤਾ ਨਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਇੱਕ ਫਾਰਮੂਲਾ ਗੁਰੂ ਜੀ ਨੇ ਬਖਸ਼ ਦਿੱਤਾ ਤਾਂ ਤੇ ਏਦਾਂ ਜਾਣੀ ਕਿ ਹਰ ਗੱਲ ਨੂੰ ਆਪਾਂ ਨੇ ਸਮਝਣਾ ਗੱਲ ਤਾਂ ਚੱਲੀ ਹੈ ਕਾਹਤੇ ਗੱਲ ਚੱਲੀ ਹੈ ਮਾਣ ਤੇ ਕਦੇ ਵੀ ਹੱਡ ਚੰਮ ਦੀ ਸੁੰਦਰਤਾ ਦਾ ਮਾਣ ਨਾ ਕਰੋ ਤਾਂ ਤੇ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਵ ਹੈ ਕਿਸੇ ਨੂੰ ਧਨਵਾਨ ਹੋਣ ਦਾ ਗਰਵ ਹੁੰਦਾ ਪਹਿਲਾਂ ਆ ਗਿਆ ਕਿ ਜੇ ਇਹਦਾ ਪ੍ਰਤਾਪਾ ਕਰਦਾ ਜਾਂ ਸਭ ਕਿਸ ਤਿਸਕਾ ਦੀਆ ਦਰਬ ਹੈ ਇਹ ਸਾਰਾ ਦਰਬ ਇਹ ਧਨ ਪਦਾਰਥ ਇਹ ਤਾਂ ਸਾਰਾ ਉਸ ਮਾਲਕ ਪ੍ਰਮਾਤਮਾ ਦਿੱਤਾ ਹੋਇਆ ਤੂੰ ਧਨਵਾਨ ਹੋ ਕੇ ਤੂੰ ਮਾਣ ਕਾਹਦਾ ਕਰਦਾ ਤੂੰ ਮਾਣ ਕਿਉਂ ਕਰਦਾ ਧਨਵੰਤਾ ਹੋਏ ਕਿਆ ਕੋ ਕਰਦਾ ਹੈ ਜਾਂ ਸਭ ਕਿਸ ਤਿਸਕਾ ਦੀਆ ਦਰਦਾ ਫਿਰ ਕੋਈ ਜਾਣੀ ਕਿ ਫੋਕੀ ਸੂਰਮਗਤੀ ਦਾ ਮਾਣ ਕਰਦਾ ਆਪ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਤੂੰ ਪ੍ਰਮਾਤਮਾ ਦੀ ਕਲਾ ਸ਼ਕਤੀ ਉਹ ਤੋਂ ਬਿਨਾਂ ਤੂੰ ਕਿੱਥੇ ਭੱਜ ਸਕਦਾ ਤੂੰ ਕਿੱਥੇ ਭੱਜ ਸਕਦਾ ਤੂੰ ਕਹਿੰਦਾ ਮੈਂ ਤਾਂ ਇਉਂ ਕਰਦਾ ਮੈਂ ਤਾਂ ਐਂ ਕਰ ਦੂ ਜਾਂ ਦੇਸੀ ਭਾਵੇਂ ਮੈਂ ਤਾਂ ਲੰਕਾ ਤਬਾਹ ਕਰ ਦੂ ਮੈਂ ਤਾਂ ਉਹ ਭਲਿਆ ਇੰਨਾ ਨਾ ਕਰਿਆ ਕਰ ਤੂੰ ਆਪਣੇ ਆਪ ਨੂੰ ਪਛਾਣ ਸ਼ਕਤੀ ਕੀ ਹੈ ਸ਼ਕਤੀ ਕਿਹਦੀ ਹੈ ਇਹ ਸ਼ਕਤੀ ਜਦੋਂ ਸ਼ਕਤੀ ਜੋਤ ਆਤਮਾ ਉਡਾਰੀਆਂ ਮਾਰ ਗਈ ਨਾ ਰਾਤ ਨੂੰ ਪਾਵਿਆ ਥੱਲੇ ਪਾਣੀ 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 ਪਾਉਣਾ ਪਊਗਾ ਪਾਣੀ ਕਾਤੇ ਕਹਿੰਦੇ ਪਾਵਿਆ ਥੱਲੇ ਪਾਣੀ ਪਾ ਦਿਓ ਕਿਤੇ ਵੱਡੇ ਬੈਲੀ ਨੂੰ ਕੀੜੀਆਂ ਨਾ ਖਾ ਜਾਣ ਬੋਲੋ ਸਤਨਾਮ ਕੀੜੀਆਂ ਨਾ ਖਾ ਜਾਣ ਕਿਤੇ ਤੈਨੂੰ ਤਾਂ ਕੀੜੀਆਂ ਖਾ ਜਾਣਗੀਆਂ ਕੀੜੀਆਂ ਇੱਕ ਸਿੱਧੀਆਂ ਧਾਰਨਾ ਨਾਲ ਸਮਝ ਆ ਜਾਂਦੀ ਹੈ ਪਾਵਿਆ ਥੱਲੇ ਪਾਣੀ ਪਾਓ ਬਈ ਕਿਤੇ ਰਾਤ ਨੂੰ ਕੀੜੀਆਂ ਨਾ ਲੱਗ ਜਾਣ ਖਾਣ ਕਿਤੇ ਨੂੰ ਕੀੜੀਆਂ ਖਾ ਜਾਣਗੀਆਂ ਸੋਚੋ ਵਿਚਾਰ ਤੂੰ ਕੌਣ ਹੈ ਕੌਣ ਹੈ ਤੂੰ ਇਸ ਗੱਲ ਨੂੰ ਅਸੀਂ ਵਿਚਾਰਨਾ ਸੀ ਬਸ ਇਹ ਗੱਲ ਸਮਝ ਚਾਹ ਜੀ ਬਸ ਗੱਲ ਬਣ ਗਈ ਫਿਰ ਤਾਂ ਤੇ ਅੱਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਣੈ ਗਾਵਾਰ ਕੋਈ ਫਿਰ ਦਾਤਾ ਬਣ ਬਣ ਕੇ ਬੈਠਦਾ ਵੀ ਮੈਂ ਆਹ ਦਿੰਦਾ ਜੇ ਕਿਸੇ ਕੋਈ ਸਹਾਇਤਾ ਕਰਤੀ ਆਕੜ ਕਰਨੀ ਤੁਹਾਨੂੰ ਬਣਨਾ ਮੈਂ ਦਾਤਾ ਨਾ 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 ਦਾਤਾ ਤਾਂ ਇੱਕੋ ਹੀ ਆ ਦੱਦਾ ਦਾਤਾ ਇੱਕ ਹੈ ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਇਹ ਸ਼ੁੱਧ ਭਾਵ ਰੱਖਿਆ ਕਰ ਕੀ ਵੀ ਦੇਣ ਵਾਲਾ ਤਾਂ ਪਿਤਾ ਪ੍ਰਮਾਤਮਾ ਹੈ ਇਹ ਤਾਂ ਬਾਪੂ ਨੇ ਦਿੱਤਾ ਹੈ ਕੌਣ ਉਹ ਅਕਾਲ ਪੁਰਖ ਵਾਹਿਗੁਰੂ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੇ ਮੈਂ ਤਾਂ ਨਾ ਪਿਤਾ ਪਰਮਾਤਮਾ ਦੇ ਦਿੱਤੇ ਨੂੰ ਕਿਸੇ ਲੋੜਵੰਦ ਦੇ ਨਾਲ ਵੰਡ ਕੇ ਛਕਿਆ ਬੋਲੋ ਸਤਨਾਮ ਵੰਡ ਛਕਣ ਦਾ ਭਾਵ ਰੱਖਿਆ ਕਰ ਐਵੇਂ ਨਾ ਬਣਿਆ ਪਰ ਮੈਂ ਦੇਤਾ ਮੈਂ ਆਕੜ ਨਾ ਕਰਿਆ ਕਰ ਕਿਸੇ ਨੂੰ ਕੁਛ ਦੇ ਕੇ ਨਾ ਭਾਵ ਰੱਖ ਵੀ ਦੇਣ ਵਾਲਾ ਦਾਤਾ ਹੀ ਹੈ ਇਹ ਤਾਂ ਨਾ ਮੈਂ ਗੁਰੂ ਜੀ ਦੀ ਦਿੱਤੀ ਸਿੱਖਿਆ ਮੁਤਾਬਕ ਕਿਸੇ ਲੋੜਵੰਦ ਭਰਾ ਨਾ ਵੰਡ ਕੇ ਛਕਿਆ ਵੰਡ ਕੇ ਛਕਣ ਦਾ ਭਾਵ ਰੱਖਣਾ ਤਾਂ ਤੇ ਜੇ ਤੂੰ ਆਪ ਦਾਤਾ ਬਣ ਗਿਆ ਪਿਆਰਿਆ ਦੇਣ ਵਾਲਾ ਦਾਤਾ ਤੈਨੂੰ ਮੂਰਖ ਜਾਣੂਗਾ ਬੋਲੋ ਸਤਨਾਮ ਵੀ ਦਾਤਾ ਆਪ ਬਣਿਆ ਹੋਇਆ ਜੇ ਕੋ ਹੋਏ ਵਹਿ ਦਾਤਾਰ ਤਿਸ ਦੇਣ ਹਾਰ ਜਾਣੇ ਗਾਵਾਰ ਸੋਹਣੀ ਸਾਹਿਬ ਦੀ ਗੱਲ ਚੱਲ ਰਹੀ ਹੈ ਵਿਚਾਰਿਆ ਕਰੋ ਫਿਰ ਪ੍ਰਮਾਤਮਾ ਨਿਗਾਹ ਦੇ ਵਿੱਚ ਮੂਰਖ ਬਣ ਜਾਵਾਂਗੇ ਜੇ ਇਹ ਮਨ ਵਿੱਚ ਧਾਰਨ ਕਰ ਲਿਆ ਵੀ ਮੈਂ ਕਿਸੇ ਨੂੰ ਕੁਛ ਦੇਤਾ ਫਿਰ ਤਾਂ ਮੂਰਖ ਪਰਮਾਤਮਾ ਦੀ ਨਿਗਾਹ ਤੇ ਦੇਣ ਹਾਰ ਜਾਣੇ ਗਾਵਤਾਂ ਤੇ ਮੂਰਖ ਨਾ ਭਾਵ ਆਕੜਾ ਕਦੇ ਵੀ ਕਰੀਏ ਵੀ ਮੈਨੂੰ ਦਾਨ ਕਰਦਾ ਮੈਂ ਨਾ ਉਹਦੇ ਦਿੱਤੇ ਨੂੰ ਕਿਸੇ ਲੋੜਵੰਦ ਦੀ ਸਹਾਇਤਾ ਕਰਦਾ ਕਰ ਸੋਹਣੀ ਗੱਲ ਹੈ ਕਰਦਾ ਕਰ ਸਹਾਇਤਾ ਪਰ ਮਨ ਵਿੱਚ ਦਾਤਾ ਦਾ ਭਾਵਨਾ ਲੈ ਆਈ ਕਿਤੇ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਹਦਾ ਗੁਰੂ ਦੀ ਕਿਰਪਾ ਦੇ ਨਾਲ ਇਹ ਹੋ ਰੋਗ ਟੁੱਟ ਜਾਂਦਾ ਮੈਂ ਦਾ ਰੋਗ ਮੈਂ ਮੇਰੀ ਦਾ ਰੋਗ ਆਈ ਐਂਡ ਮਾਈ ਹੰਗਤਾ ਮਮਤਾ ਤਾਂ ਤੁਸੀਂ ਦਾਅਵੇ ਕਰਨੇ ਕਿ ਰੋਗ ਜੀ ਦਾ ਟੁੱਟ ਗਿਆ ਮਾਨ ਜੀ ਦਾ ਟੁੱਟ ਗਿਆ ਨਾਨਕ ਸੋ ਜਨ ਸਦਾ ਅਰੋਗ ਗੁਰੂ ਸਾਹਿਬ ਕਹਿੰਦੇ ਉਹ ਫਿਰ ਸਦਾ ਹੀ ਅਰੋਗ ਰਹਿੰਦਾ ਕਿਉਂਕਿ ਹੋ ਦੀ ਭੀਤੀ ਹੈ ਨਾ ਹੋ ਹੋ ਭੀਤ ਭਇਓ ਹੈ ਵਿੱਚੋਂ ਸੁਣਤ ਦੇਸ ਨੇ ਕਟਾਇਓ ਭਾਵੀ ਦੀ ਕੇ ਪਾਤ ਪਰ ਦੋ ਬਿਨ ਪੇਖੇ ਦੂਰ ਆਇਓ ਹਉ ਦਾ ਭਾਵ ਟੁੱਟ ਗਿਆ ਹਉ ਦਾ ਭਾਵ ਹੀ ਜੀਵ ਤੇ ਬ੍ਰਹਮ ਦੇ ਵਿੱਚ ਪਰਦਾ ਬਣਿਆ ਹੋਇਆ ਸੀ ਜਦੋਂ ਹਉ ਦਾ ਭਾਵ ਟੁੱਟ ਗਿਆ ਬਸ ਫਿਰ ਉਹ ਪਰਮਾਤਮਾ ਦੀ ਜੋਤ ਕਦੇ ਬਿਮਾਰ ਨਹੀਂ ਹੁੰਦੀ ਬੋਲੋ ਸਤਨਾਮ ਨਾਨਕ ਸੋ ਜਮ ਸਦਾ ਅਰੋਗ ਤਾਂ ਤੇ ਗੱਲ ਜਦੋਂ ਅਸੀਂ ਮਾਣ ਤਾਂ ਤੇ ਮਾਣ ਨਾ ਕਰੀਏ ਕਦੇ ਵੀ ਮਾਣ ਨਾ ਕਰੀਏ ਦਾਨੀ ਹੋਣ ਦਾ ਕਦੇ ਵੀ ਮਾਣ ਨਾ ਕਰੀਏ ਹੱਡ ਜੰਮ ਦੀ ਸੁੰਦਰਤਾ ਦਾ ਕਬੀਰ ਸਾਹਿਬ ਵੀ ਕਹਿੰਦੇ ਨੇ ਵਿੱਚ ਵਚਨ ਇੱਕ ਹੋਰ ਆ ਗਿਆ ਕਬੀਰ ਸਾਹਿਬ ਕਹਿੰਦੇ ਕਬੀਰ ਗਰਬਣਾ ਕੀਜੀ ਹੈ ਦੇਹੀ ਦੇਖ ਸੁਰੰਗ ਆਜ ਕਾਲ ਪਜ ਜਾਹੋਂਗੇ ਜਿਉਂ ਕਾਂਚਰੀ ਭਯੰਗ ਕਬੀਰ ਸਾਹਿਬ ਕਹਿੰਦੇ ਸੁੰਦਰ ਦੇਹੀ ਵੇਖ ਕੇ ਮਾਣ ਨਾ ਕਰੀਏ ਕਬੀਰ ਗਰਬਣਾ ਕੀਜੀਏ ਦੇਹੀ ਦੇਖ ਸੁਰੰਗ ਅੱਜ ਕੱਲ ਤਾਂ ਜਾਹੋਂਗੇ ਇਹ ਤਾਂ ਅੱਜ ਕੱਲ ਭਾਵ ਥੋੜੀ ਦੇਰ ਲਈ ਨਾ ਭਾਵ ਕੁਝ ਸਮੇਂ ਲਈ ਹੈ ਇਹ ਤਾਂ ਅੱਜ ਕੱਲ ਭਾਵ ਥੋੜੀ ਦੇਰ ਦੇ ਵਿੱਚ ਹੀ ਇਹਨੂੰ ਛੱਡ ਜਾਣਾ ਅੱਜ ਕੱਲ ਤਾਂ ਜਾਹੋਂਗੇ ਜਿਉਂ ਕਾਂਚਰੀ ਭਜੰਗ ਜਿਵੇਂ ਕਿ ਸੱਪ ਪੁੰਜ ਨੂੰ ਛੱਡ ਜਾਂਦਾ ਇਹਦਾ ਜਿਸ ਕਰਕੇ ਇਹਦਾ ਕਦੇ ਮਾਣ ਨਾ ਕਰੀਏ ਇਹਦਾ ਮਾਣ ਨਾ ਕਦੇ ਕਰੀਏ ਯਾਦ ਰੱਖਿਓ ਜੇ ਚਾਰ ਦਸ ਮਣ ਦਾਣੇ ਹੈ ਤੇ ਚਾਂ ਟਕੇ ਜੋੜ ਲਈ ਮਾਣ ਨਾ ਕਰੀਏ ਪੰਗਤੀ ਵੀ ਯਾਦ ਕਰ ਲਓ ਲੈ ਜੋ ਪਕਾ ਕੇ ਲਿਖ ਕੇ ਲੈ ਜੋ ਹਿਰਦੇ ਦੀਆਂ ਕਾਪੀਆਂ ਤੇ ਬਾਣੀ ਨੂੰ ਕਾਹੇ ਨਰ ਗਰਭ ਸਥੋਰੀ ਬਾਤ ਤੂੰ ਥੋੜੀ ਜੀ ਗੱਲ ਵਾਸਤੇ ਮਨੁੱਖ ਕਿਉਂ ਮਾਣ ਕਰਦੇ ਮਨ ਦਾ ਸਨਾਜ ਟਕਾ ਚਾਰ ਗਾਂਠੀ ਦਸ ਕਮਣ ਦਾਣੇ ਚਾਰ ਟਕੇ ਤੱਕ ਐਡੋ ਟੇਡੋ ਜਾਤ ਅਤੇ ਅਕੜਾ ਕਰਦੁਰਦੈ ਕਿਤੇ ਸੁਖਮਨੀ ਸਾਹਿਬ ਚ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਾਂ ਦਾ ਅਗਿਆਨ ਜਿਹੜਾ ਧਨ ਦਾ ਤੇ ਭੂਮੀ ਦਾ ਵੀ ਇੰਨੀ ਜ਼ਮੀਨ ਹੈ ਮੇਰੇ ਕੋਲ ਜਾਂ ਇੰਨਾ ਪੈਸਾ ਹੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਾਂ ਦਾ ਅਗਿਆਨ ਉਹ ਤਾਂ ਮੂਰਖਾਨਾ ਤੇ ਅਗਿਆਨੀ ਹੈ ਮੂਰਖਾਨਾ ਤੇ ਅਗਿਆਨੀ ਹੈ ਤਾਂ ਤੇ ਇਹ ਸਾਰੇ ਜਿਹੜੇ ਮਾਣ ਨੇ ਪਿਆਰੇ ਵੀ ਮਾਣ ਛੱਡ ਦਿਓ ਇਹ ਮਾਣ ਛੱਡ ਦਿਓ ਤਾਂ ਤੇ ਫਿਰ ਇਹ ਜੀਵਨ ਦੀ ਜਾਣੀ ਕਿ ਸਫਲਤਾ ਮਾਣ ਕਰ ਲਓ ਸ਼ੁੱਧ ਮਾਣ ਦੂਸਰਾ ਪੁਆਇੰਟ ਵੀ ਥੋੜ੍ਹਾ ਜਿਹਾ ਕਹਿ ਦੇਵਾਂ ਹਰ ਗੱਲ ਹੈ ਨਾ ਜਿਹੜੀ ਜੇ ਉਹਦੀ ਠੀਕ ਵਰਤੋਂ ਕੀਤੀ ਜਾਵੇ ਫਿਰ ਤਾਂ ਕੁਝ ਵੀ ਨਹੀਂ ਮਾੜਾ ਹੁੰਦਾ ਫਿਰ ਨਹੀਂ ਕੁਝ ਮਾੜਾ ਹੁੰਦਾ ਸ਼ੁੱਧ ਮਾਣ ਦਾ ਅਰਥ ਕੀ ਹੈ ਵੀ ਜਾਣੀ ਕਿ ਗੁਰੂ ਨਾਲ ਜੁੜ ਕੇ ਜਾਣੀ ਕਿ ਆਤਮ ਵਿਸ਼ਵਾਸ ਸੈਲਫ ਕੌਨਫੀਡੈਂਸ ਸ਼ੁੱਧ ਮਾਣ ਕੀ ਹੁੰਦਾ ਇਹ ਵੀ ਮੈਂ ਦਰਸਾਂਤ ਚ ਕਹਿੰਦਾ ਹੁਣ ਮੈਨੂੰ ਐਂ ਨਹੀਂ ਪਤਾ ਲੱਗ ਰਿਹਾ ਵੀ ਮੈਨੂੰ ਕਿਵੇਂ ਕਹਾਂ ਸ਼ੁੱਧ ਮਾਣ ਹੁੰਦਾ ਦ੍ਰਿਸ਼ਟਾਂਤ ਹੁੰਦਾ ਫਰਜ਼ ਕਰੋ ਕਿਸੇ ਚਲਖੜਿਆ ਦੀ ਉਦਾਹਰਨ ਲਾ ਲਓ ਆਪਾਂ ਵੀ ਉਹਨੇ ਮਨ ਦੇ ਵਿੱਚ ਨਾ ਸ਼ੁੱਧ ਮਾਣ ਬਣਾ ਲਿਆ ਵੀ ਇਦੂ ਪਹਿਲਾਂ ਇਸ ਖੇਡ ਦੇ ਵਿੱਚ ਜਿਹੜਾ ਰਿਕਾਰਡ ਬਣਾਇਆ ਹੋਇਆ ਕਿਸੇ ਨੇ ਵਿਸ਼ਵ ਰਿਕਾਰਡ ਮੈਂ ਇੰਨੀ ਮਿਹਨਤ ਕਰਨੀ ਹੈ ਕਿ ਮੈਂ ਇਹ ਰਿਕਾਰਡ ਤੋੜ ਨਹੀਂ ਤੋੜਨਾ ਬੋਲੋ ਸਤਨਾਮ ਨੋਟ ਕਰਿਓ ਉਹ ਸ਼ੁੱਧ ਮਾਣ ਹੈ ਫਿਰ ਵਰਜਿਸ਼ ਕਰਦਾ ਮਿਹਨਤ ਕਰਦਾ ਪ੍ਰੈਕਟਿਸ ਕਰਦਾ ਅਭਿਆਸ ਕਰਦਾ ਕਹਿੰਦੇ ਰਿਕਾਰਡ ਤੋੜਨਾ ਇਹ ਕੀ ਹੈ ਸ਼ੁੱਧ ਹੈ ਸ਼ੁੱਧ ਤਾਂ ਤੇ ਜਾਂ ਵਿਦਿਆ ਦੇ ਵਿੱਚ ਜਿਵੇਂ ਸ਼ੁੱਧ ਇਹ ਸ਼ੁੱਧ ਹੋਮੇ ਹੁੰਦੀ ਹੈ ਕੰਮ ਵੀ ਬੜੇ ਨੇਪਰੇ ਚੜ੍ਹਦੇ ਇੱਥੋਂ ਫਿਰ ਸ਼ੁੱਧ ਰੂਪ ਚ ਵਰਤੋ ਵੀ ਪਿਛਲੇ ਵਾਰ ਨਾਲੋਂ ਇੱਥੇ ਜਾਣੀ ਕਿਵੇਂ ਰਿਕਾਰਡ ਤੋੜਨੇ ਹੈ ਨੰਬਰ ਹੋਰ ਵੱਧ ਲੈਣੇ ਹੋਰ ਟੌਪ ਕਰਨੇ ਜਾਂ ਫਿਰ ਸ਼ੁੱਧ ਮਾਣ ਏਦਾਂ ਵੀ ਹੁੰਦਾ ਅੰਦਰੋਂ ਸ਼ੁੱਧ ਭਾਵ ਧੰਨੇ ਦੇ ਅੰਦਰ ਸ਼ੁੱਧ ਭਾਵ ਜਾਗਿਆ ਸੀ ਸ਼ੁੱਧ ਮਾਣ ਜਾਗਿਆ ਸੀ ਬਾਣੀ ਦੇ ਵਿੱਚ ਆਉਂਦਾ ਨਾ ਪੜ੍ਹੋ ਸਾਰਾ ਸ਼ਬਦ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆਂਡ ਦਾਮ ਕੋ ਛਿਪਰੋ ਹੋਇਓ ਲਕੀਨਾ ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਪੁਲਾ ਜੁਲਹਰਾ ਭਇਓ ਗੁਣੀ ਗਹੀਰਾ ਰਵਿਦਾਸ ਭਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨਨ ਆਈ ਪੁਤਕਾਰੀ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਿਣਿਆ ਇਹ ਵੀ ਤਾਂ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ ਵਿਚਾਰੋ ਨਾ ਇਸ ਗੱਲ ਨੂੰ ਕਹਿੰਦੇ ਇਹ ਗੱਲ ਸੁਣ ਕੇ ਜਿਮੀਦਾਰਾਂ ਦੇ ਘਰੇ ਪੈਦਾ ਹੋਇਆ ਧੰਨਾ ਇਹ ਵੀ ਤਾਂ ਸੁਣ ਕੇ ਜੱਟ ਰੋ ਕੀ ਸੁਣ ਕੇ ਜੋ ਸੁਣਿਆ ਉਸਨੇ ਵੀ ਸੈਨ ਵੀ ਭਗਤਾਂ ਚ ਗਿਣਿਆ ਗਿਆ ਜਨਮ ਤਾਂ ਨਾਈਆਂ ਦੇ ਘਰ ਦਾ ਹੈ ਜਨ ਪਰ ਪਰਮਾਤਮਾ ਦੀ ਭਗਤੀ ਕਰਦਾ ਜਿਹੜਾ ਉਹੀ ਪਰਮਾਤਮਾ ਨੂੰ ਪੈਰਾ ਲਾਦਾ ਰੱਬ ਕਿਸੇ ਦੀ ਜਾਤ ਨਹੀਂ ਵੇਖਦਾ ਇਹ ਤਾਂ ਵੰਡੀਆਂ ਮਨੁੱਖ ਨੇ ਪਾਈਆਂ ਨੋਟ ਕਰਿਓ ਤਾਂ ਪਰ ਜਦੋਂ ਧੰਨੇ ਨੇ ਵੇਖਿਆ ਵੀ ਜੋ ਪ੍ਰਚਲਿਤ ਗੱਲ ਤਾਂ ਵੀ ਜਾਣੀ ਕਿ ਸੈਨ ਕਹਿੰਦੇ ਨੇ ਵੀ ਨਾਈਆਂ ਦੇ ਜਨਮ ਹੈ ਇੱਥੇ ਤਾਂ ਇੱਦੀ ਕਿਹਾ ਜਾ ਰਿਹਾ ਸੀ ਨਾ ਸਮਾਜ ਵਿੱਚ ਤਾਂ ਤੇ ਫਿਰ ਧੰਨੇ ਨੇ ਸੁਣਿਆ ਵੀ ਕਹਿੰਦੇ ਰਵਿਦਾਸ ਨੂੰ ਵੀ ਕਹਿੰਦੇ ਰੱਬ ਮਿਲਿਆ ਕਹਿੰਦੇ ਸੁਣਦੇ ਆ ਵੀ ਉਹ ਤਾਂ ਚਮਾਰਾਂ ਦੇ ਘਰ ਦਾ ਜਨਮ ਹੈ ਕਹਿੰਦੇ ਉਹ ਕਬੀਰ ਨੂੰ ਵੀ ਰੱਬ ਮਿਲਿਆ ਕਹਿੰਦੇ ਐਵੇਂ ਸੁਣਦੇ ਵੀ ਤੂੰ ਜਲਹਿਆਂ ਦੇ ਘਰ ਦਾ ਜਨਮ ਹੈ ਕਹਿੰਦੇ ਨਾਮਦੇਵ ਨੂੰ ਵੀ ਰੱਬ ਮਿਲਿਆ ਕਹਿੰਦੇ ਐਵੇਂ ਸੁਣਦੇ ਉਹ ਸ਼ਿੰਬਿਆਂ ਦੇ ਘਰ ਦਾ ਜਨਮ ਹੈ ਧੰਨੇ ਦੇ ਅੰਦਰ ਨਾ ਸਵੈਮਾਨ ਜਾਗਤ ਸ਼ੁੱਧ ਮਾਨ ਪੈਦਾ ਹੋ ਗਿਆ ਕਹਿੰਦਾ ਫਿਰ ਮੈਨੂੰ ਕਹਿੰਦਾ ਫਿਰ ਜਿਮੀਦਾਰ ਨੂੰ ਜੱਟ ਨੂੰ ਮੈਨੂੰ ਕਿਉਂ ਨੀ ਮਿਲ ਸਕਦਾ ਇਹ ਵੀ ਤੂੰ ਸੁਣ ਕੇ ਜੱਟ ਨੂੰ ਸੁਣਿਆ ਨਾ ਵੀ ਜੁਲਾਹਿਆਂ ਦੇ ਘਰੇ ਜੰਮੇ ਕਬੀਰ ਨੂੰ ਵੀ ਮਿਲ ਗਿਆ ਸੈਨ ਨੂੰ ਵੀ ਮਿਲ ਗਿਆ ਰਵਿਦਾਸ ਨੂੰ ਮਿਲ ਗਿਆ ਕਹਿੰਦਾ ਫਿਰ ਮੈਂ ਜੱਟ ਕਾਹਨੂੰ ਪਿੱਛੇ ਰਹਾਂ ਸਵੈਮਾਨ ਜਾਗ ਪਿਆ ਕਿ ਸ਼ੁੱਧ ਮਾਨ ਨੇ ਇੰਨੀ ਭਰਤੀ ਕਰਾਈ ਕਿ ਧੰਨੇ ਨੂੰ ਵੀ ਰੱਬ ਮਿਲ ਗਿਆ ਬੋਲੋ ਸਤਨਾਮ ਕਹਿੰਦਾ ਜੱਟ ਕਿਉਂ ਪਿੱਛੇ ਰਹੇ ਫਿਰ ਨੋਟ ਕਰਿਓ ਜਾਣੀ ਕਿ ਸ਼ੁੱਧ ਥੋੜਾ ਜਿਹਾ ਸੂਕਸ਼ਮ ਭਾਵ ਹੈ ਇਹ ਅੰਤਰ ਭਾਵ ਸਮਝਿਓ ਇੱਥੇ ਜਾਤਾਂ ਦੇ ਉਹ ਸ਼ੁੱਧ ਮਾਨ ਵਾਲੇ ਆ ਨਾ ਸਵੈਮਾਨ ਉਹਦਾ ਭਾਵ ਵੀ ਜੇ ਕਬੀਰ ਨੂੰ ਰੱਬ ਮਿਲ ਸਕਦਾ ਹੈ ਰਵਿਦਾਸ ਨੂੰ ਮਿਲ ਸਕਦਾ ਸੈਨ ਨੂੰ ਮਿਲ ਸਕਦਾ ਧੰਨਾ ਕਹਿੰਦਾ ਹੁਣ ਸਿੱਧਾ ਸਿੱਧਾ ਸਵਾ ਕਹਿੰਦਾ ਫਿਰ ਮੈਨੂੰ ਕਦ ਨੀ ਮਿਲ ਸਕਦਾ ਮੈਨੂੰ ਕਿਉਂ ਨੀ ਮਿਲ ਸਕਦਾ ਮੈਨੂੰ ਵੀ ਮਿਲ ਸਕਦਾ ਮੈਂ ਵੀ ਰੱਬ ਨੂੰ ਮਿਲਣਾ ਜੇ ਕਬੀਰ ਮਿਲ ਲਿਆ ਤਾਂ ਤੇ ਕਹਿਣ ਦਾ ਭਾਵ ਸ਼ੁੱਧ ਮਾਨ ਤਾਂ ਤੇ ਇੰਨੀ ਭਗਤੀ ਕੀਤੀ ਧੰਨੇ ਨੇ ਇਹ ਵੀ ਸੁਣ ਕੇ ਜਾਕਰ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਇਹ ਵਿਧੀ ਸੁਣ ਕੇ ਉਹ ਸੁਣਿਆ ਸਾਰਿਆਂ ਦੀ ਗੱਲ ਸੈਨ ਨੂੰ ਮਿਲਿਆ ਸਾਰਾ ਸੁਣ ਸੁਣ ਕੇ ਕਹਿੰਦੀ ਅੰਦਰ ਵੀ ਮਾਨ ਜਾਗ ਪਿਆ ਵੀ ਮੈਂ ਵੀ ਰੱਬ ਨੂੰ ਮਿਲਣਾ ਇਹਨੂੰ ਮਿਲ ਲੂ ਕਹਿੰਦੇ ਬਸ ਫਿਰ ਲੱਗ ਗਿਆ ਭਗਤੀ ਕਰਨ ਤਾਂ ਤੇ ਕਹਿਣ ਦਾ ਭਾਵ ਇੱਦਾਂ ਸ਼ੁੱਧ ਜਾਣੀ ਕਿ ਹੋਣਾ ਚਾਹੀਦਾ ਕਹਿੰਦੇ ਸ਼ੁੱਧ ਮਾਨ ਗੁਰੂ ਸਾਹਿਬ ਨੇ ਵੀ ਆਪਾਂ ਨੂੰ ਸਿਖਾਇਆ ਉੱਧਰ ਵੀ ਤਾਂ ਦੇ ਸਾਰੀ ਗੱਲ ਸਮਝ ਆ ਜਾਵੇ ਇੱਕ ਹੁੰਦਾ ਫੋਕਾ ਮਾਨ ਛੱਡਣ ਦਾ ਯਾਦ ਰੱਖਿਓ ਕੱਚਾ ਕੱਚਾ ਮਾਨ ਸੁੰਦਰਤਾ ਦਾ ਅਮੀਰ ਬਣੇ ਦਾ ਲੀਡਰਸ਼ਿਪ ਦਾ ਸਾਰਾ ਵਿਚਾਰ ਲਿਆ ਇੱਕ ਹੁੰਦਾ ਕੋਈ ਚੰਗੇ ਪਾਸੇ ਕੋਈ ਜਿਸ ਤਰ੍ਹਾਂ ਕਿ ਹੁਣ ਇਹ ਧੰਨੇ ਦਾ ਕੀ ਬਣ ਗਿਆ ਉਹ ਬਣ ਗਈ ਨਾ ਬਸ ਉਹ ਬਾਣੀ ਦਾ ਅਰਥ ਵਿੱਚ ਕਲੀਅਰ ਹੋ ਜਾਂਦਾ ਬਾਣੀ ਚ ਲਿਖਿਆ ਹਉਮੈ ਦੀਰਘ ਰੋਗ ਹੈ ਪਰ ਨਾਲ ਕੀ ਲਿਖਿਆ ਦਾਰੂ ਪੀ ਸਮਾਹੇ ਹਉਮੈ ਦੀਰਘ ਰੋਗ ਹੈ ਭਾਵ ਕਿ ਮੈਂ ਮੇਰੀ ਬਣ ਜਾਵੇ ਆਈ ਐਂਡ ਮਾਈ ਜਿਹਨੂੰ ਕਹੋ ਆਪਾਂ ਹੰਗਤਾ ਮਮਤਾ ਇਹ ਬੜਾ ਵੱਡਾ ਰੋਗ ਹੈ ਪਰ ਇਹਦੇ ਵਿੱਚ ਹੀ ਦਵਾਈ ਹੈ ਭਾਵ ਜੇ ਬੰਦਾ ਇਸਨੂੰ ਆਤਮ ਵਿਸ਼ਵਾਸ ਬਣਾ ਕੇ ਬੜੀ ਦ੍ਰਿੜਤਾ ਲਗਨ ਦੇ ਨਾਲ ਚੰਗੇ ਪਾਸੇ ਪੈ ਜਾਵੇ ਤਾਂ ਇਹ ਹਉਮੈ ਦਾਰੂ ਬਣ ਜਾਂਦੀ ਹੈ ਬੋਲੋ ਸਤਨਾਮ ਦੋ ਨੇ ਇਹ ਨੋਟ ਕਰ ਲਏ ਹਉਮੈ ਦੀਰਘ ਰੋਗ ਹੈ ਦਾਰੂ ਵੀ ਸਮਾਹੇ ਜਿਵੇਂ ਸਾਖੀਆਂ ਨੀ ਹੁੰਦਾ ਜ਼ਹਿਰ ਹੁੰਦੀ ਹੈ ਜੇ ਇਸ ਨੂੰ ਸੋਧ ਲੇ ਭਲਾ ਕੋਈ ਜਾਣੀ ਕਿ ਵੈਦ 32 ਰੋਗਾਂ ਦੀ ਦਵਾਈ ਬਣ ਜਾਂਦਾ ਉਦਾਹਰਨ ਨਾਲ ਗੱਲ ਸਮਝ ਆਈ ਜਾਂਦੀ ਹੈ ਦੋਨੇ ਚੀਜ਼ਾਂ ਨੇ ਨਾ ਇਵੇਂ ਜੇ ਇਹ ਜਿਹੜਾ ਹੰਕਾਰ ਹੈ ਮਾੜਾ ਹੈ ਭਾਈ ਹਉਮੈ ਬਹੁਤ ਮਾੜੀ ਹੈ ਪਰ ਇਹਨੂੰ ਸੋਧ ਲਿਆ ਜਾਵੇ ਤਾਂ ਇਹ ਦਵਾਈ ਬਣ ਜਾਂਦੀ ਹੈ ਬੋਲੋ ਸਤਨਾਮ ਇਹ ਦਵਾਈ ਬਣ ਜਾਂਦੀ ਹੈ ਫਿਰ ਬੜੇ ਬੜੇ ਕੰਮ ਨੇਪਰੇ ਚੜ੍ਹਦੇ ਜੀ ਬੜੀਆਂ ਬੜੀਆਂ ਪ੍ਰਾਪਤੀਆਂ ਇਸ ਦੇ ਸਹਾਰੇ ਹੁੰਦੀਆਂ ਫਿਰ ਇਸ ਦੇ ਸਹਾਰੇ ਬੜੀਆਂ ਬੜੀਆਂ ਪ੍ਰਾਪਤੀਆਂ ਹੁੰਦੀਆਂ ਜਿਹੜੀਆਂ ਬੜੇ ਬੜੇ ਮਾਰ ਕੇ ਜ਼ਿੰਦਗੀ ਚ ਮਾਰੇ ਜਾਂਦੇ ਹੈ ਇਹ ਸ਼ੁੱਧ ਮਾਨ ਦੇ ਨਾਲ ਹੀ ਮਾਰੇ ਜਾਂਦੇ ਹੈ ਸ਼ੁੱਧ ਮਾਨ ਤੇ ਗੁਰੂ ਸਾਹਿਬ ਨੇ ਕੀ ਕਿਹਾ ਸ਼ੁੱਧ ਮਾਨ ਦੇ ਵਿੱਚ ਆਪਣਾ ਨਾਂ ਲੈ ਕੇ ਆਪ ਕਹਿਣਾ ਇਹ ਕੀ ਹੁੰਦਾ ਆਤਮ ਵਿਸ਼ਵਾਸ ਹੁੰਦਾ ਤੇ ਆਪ ਸਿਖਾਇਆ ਕਹਿੰਦਾ 125,000 ਸੇ ਏਕ ਲੜਾਉਂ ਤਵੈ ਗੋਬਿੰਦ ਸਿੰਘ ਨਾਮ ਕਹਾਉਂ ਕੀ ਇਹ ਕਿ ਸ਼ੁੱਧ ਮਾਨ ਕਹੋ ਇਹਨੂੰ ਆਤਮ ਵਿਸ਼ਵਾਸ ਸੈਲਫ ਕੌਨਫੀਡੈਂਸ ਨਾਲ ਗੁਰੂ ਜੀ ਨੇ ਕਿਹਾ ਕਿ ਐਸਾ ਖਾਲਸਾ ਐਸਾ ਜਾਗਿਆ ਮਨੁੱਖ ਪੈਦਾ ਕਰਨਾ ਜਿਹੜਾ ਕੱਲਾ ਜਾਣਾ 125,000 ਨਾਲ ਟਕਰਾ ਜਾਇਆ ਕਰੂਗਾ ਬੋਲੋ ਸਤਨਾਮ 125,000 ਸੇ ਏਕ ਲੜਾਉਂ ਇਹ ਦੋਨੇ ਪਾਸੇ ਭਾਵ ਹੁੰਦੇ ਆ ਇੱਕ ਪਾਸੇ ਚਮਕੌੜ ਦੀ ਗੜੀ ਦੇ ਵਿੱਚ 6-6 ਸਿੰਘ ਭੇਜੇ 1,000,000 ਦੇ ਮੁਕਾਬਲੇ ਦੇ ਉੱਤੇ ਸਮਰਪਣ ਨਹੀਂ ਕੀਤਾ ਹਥਿਆਰ ਨਹੀਂ ਛੱਡੇ ਨੋਟ ਕਰਿਓ ਦੂਜਾ ਅੰਤਰ ਭਾਵ ਕੀ ਹੁੰਦਾ ਇਹਦਾ ਦੋਨੇ ਪਾਸੇ ਕਿ ਐਡਾ ਜਾਗਿਆ ਮਨੁੱਖ ਪੈਦਾ ਕਰਨਾ ਵੀ ਮੰਨ ਲਓ 125,000 ਬੰਦਾ ਇੱਕ ਪਾਸੇ ਖੜਾ ਹੋਵੇ 125,000 ਇੱਕ ਪਾਸੇ ਖਾਲਸਾ ਖੜਾ ਸਿੰਘ ਖੜਾ ਜਾਣੀ ਕਿ ਉਹ ਡੋਲੂ ਨੀ ਵੀ ਕਿਤੇ ਮੈਂ ਕੱਲਾ ਗਲਤ ਨਾ ਹੋਵਾਂ ਇੱਕ ਪਾਸੇ ਨੇ ਸਾਰੇ ਨਹੀਂ ਉਹਨੂੰ ਆਤਮ ਵਿਸ਼ਵਾਸ ਹੈ ਗੁਰੂ ਦੀ ਜੁੜੀ ਨਾਲ ਗੁਰੂ ਦੀ ਬਾਣੀ ਨਾਲ ਜੁੜਿਆ ਮਨੁੱਖ ਉਹ ਸਿਧਾਂਤ ਤੇ ਕੱਲਾ ਹੀ ਖੜਾ ਰਹੂਗਾ ਗੁਰੂ ਨੂੰ ਅੰਗ ਸੰਗ ਜਾਣ ਕੇ ਵੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਉਹ 1,25,000 ਬੰਦੇ ਦੇ ਇਕੱਠ ਤੋਂ ਘਬਰਾਉਂਦਾ ਨੀ ਬੋਲੋ ਸਤਨਾਮ ਉਹ ਨੀ ਸਮਝੌਤਾ ਕਰੂ ਵੀ 1,25,000 ਇੱਕ ਪਾਸੇ ਮੈਂ ਵਿੱਚ ਹੀ ਰਲ ਜਾ ਨਾ 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 1,25,000 ਤੇ ਇੱਕ ਲੜਾਉ ਉਹਦੇ ਅੰਦਰ ਆਤਮ ਵਿਸ਼ਵਾਸ ਹੈ ਵੀ 1,25,000 ਗਲਤ ਹੈ ਮੈਂ ਠੀਕ ਹੈ ਬੋਲੋ ਸਤਨਾਮ ਸ਼ੁੱਧ ਮਨ ਹੋਣਾ ਚਾਹੀਦਾ ਕਿ 1,25,000 ਗਲਤ ਨੇ ਮੈਂ ਗੁਰੂ ਦੇ ਸਿਧਾਂਤ ਤੇ ਠੀਕ ਹੈ ਉਹ 1,25,000 ਦੇ ਮੁਕਾਬਲੇ ਕੱਲਾ ਇੱਕ ਪਾਸੇ ਖੜਾ ਰਹੂਗਾ ਘਬਰਾਓ ਨੀ ਵੀ ਤੇਰੇ ਨੇ ਇੱਕ ਪਾਸੇ ਨੇ ਸਾਰੇ ਰਹਿਣ ਰਹਿਣ ਤਾਂ ਸੱਚ ਦੇ ਗਾਹ ਤਾਂ ਵਿਰਲੇ ਵਿਰਲੇ ਹੁੰਦੇ ਨੇ ਹੈ ਵਿਰਲੇ ਨਾ ਹੀ ਘਨੇ ਫੈਲ ਫੱਕੜ ਸੰਸਾਰ ਤਾਂ ਤੇ 1,25,000 ਤੋਂ 1,25,000 ਬੰਦਾ ਇੱਕ ਪਾਸੇ ਜਾਵੇ ਗੁਰੂ ਨਾਲ ਜੁੜਿਆ ਮਨੁੱਖ ਸਿੰਘ ਖਾਲਸਾ ਜਾਗਿਆ ਮਨੁੱਖ 1,25,000 ਦੇ ਪਿੱਛੇ ਨਹੀਂ ਜਾਂਦਾ ਕਿਉਂਕਿ ਗੁਰੂ ਦਾ ਜਾਗਿਆ ਮਨੁੱਖ ਭੇਡ ਚਾਲ ਨਹੀਂ ਕਰਦਾ ਬੋਲੋ ਸਤਨਾਮ ਭੇਡ ਚਾਲ ਨਹੀਂ ਕਰਦਾ ਇਹ ਤਾਂ ਅੰਤਰ ਭਾਵ ਦੱਸਿਆ ਬਹੁਤੇ ਕੀ ਹੈ ਇਕੱਠ ਦੇਖ ਕੇ ਹਿਪਨੋਟਾਈਜ਼ ਹੋ ਜਾਂਦਾ ਉਹਨੂੰ ਪਤਾ ਤਾਂ ਤੇ ਰਹੋ ਵਿਚਾਰ ਤਾਂ ਤੇ ਏਦਾਂ ਇਕੱਠ ਵੇਖ ਕੇ ਹਿਪਨੋਟਾਈਜ਼ ਨਹੀਂ ਹੁੰਦਾ ਕਹਿਣ ਦਾ ਭਾਵ ਕੀ ਅੰਤਰ ਭਾਵ ਇਹਦਾ 1,25,000 ਦੇ ਲੜਾਉ ਵੀ ਗੁਰੂ ਸਾਹਿਬ ਕਹਿੰਦੇ ਪਰ 1,25,000 ਦੇ ਉਹ ਟਕਰਾ ਜਾਂਦਾ ਉਹ 1,25,000 ਨੂੰ ਵੇਖ ਕੇ ਜਾਣੀ ਕਿ ਏਦਾਂ ਜਾਣੀ ਕਿ ਇਸ ਭਾਵ ਚ ਨਹੀਂ ਆਉਂਦਾ ਵੀ ਕਿਤੇ ਮੈਂ ਗਲਤ ਨਾ ਹੋਵਾਂ ਇਹ 1,25,000 ਕਿਤੇ ਠੀਕ ਨਹੀਂ ਰਹੀ ਉਸ ਧਾਮ ਤੇ ਖੜਾ ਕਹਿੰਦਾ ਨਹੀਂ ਇਹ 1,25,000 ਗਲਤ ਹੈ ਮੈਂ ਠੀਕ ਹੈ ਇਹ ਸ਼ੁੱਧ ਮਾਨ ਹੈ ਇਹ ਤੇ ਸ਼ੁੱਧ ਮਾਨ ਹੈ ਤਾਂ ਤੇ ਇੰਨਾ ਜਾਗਿਆ ਹੋਵੇ ਮਨੁੱਖ ਤੇ ਨਹੀਂ ਦੁਨੀਆਂ ਭੇਡ ਚਾਲ ਕਰਦੀ ਹੈ ਨਾ ਭੇਡ ਚਾਲ ਨਹੀਂ ਕਰਦੀ ਜਾਂ ਦੁਨੀਆਂ ਇਕੱਠ ਵੇਖਦੀ ਹੈ ਇਕੱਠ ਠੀਕ ਹੈ ਦੁਨਿਆਵੀ ਕੰਮਾਂ ਦੇ ਵਿੱਚ ਬਹੁ ਮਤ ਵੇਖੀ ਜਾਂਦੇ ਕੁਛ ਦੇਖੀ ਜਾਂਦੀ ਹੈ ਪਰ ਪਰਮਾਰਥ ਮਾਰਗ ਹੈ ਜਿਹੜਾ ਇਹ ਕੁਆਲਿਟੀ ਦਾ ਮਾਰਗ ਹੈ ਇਹ ਇੱਥੇ ਗੁਣਾਂ ਦੀ ਗੱਲ ਹੈ ਗੁਣਾਂ ਦੀ ਗੱਲ ਇਹ ਬਹੁ ਮਤ ਤਾਂ ਦੁਨਿਆਵੀ ਕੰਮਾਂ ਚ ਹੈ ਜਾਂ ਅੰਤਰ ਭਾਵ ਕਹਿੰਦੇ ਬਹੁ ਮਤ ਦਾ ਕੀ ਹੈ ਬਹੁ ਮਤ ਤਾਂ ਮਰੀਜ਼ਾਂ ਦੀ ਹੁੰਦੀ ਹੈ ਹੁਣ ਡਾਕਟਰ ਮਰੀਜ਼ਾਂ ਦੇ ਮਗਰ ਤਾਂ ਕਿਤੇ ਲੱਗ ਨਾ ਜਾਵੇ ਬੋਲੋ ਸਤਨਾਮ ਵੋਟਾਂ ਤਾਂ ਮਰੀਜ਼ਾਂ ਦੀਆਂ ਜ਼ਿਆਦਾ ਹੁੰਦੀਆਂ ਫਿਰ ਡਾਕਟਰ ਮਰੀਜ਼ਾਂ ਮਗਰ ਲੱਗੇ ਵੀ ਜੋ ਮਰੀਜ਼ ਕਹਿੰਦੇ ਡਾਕਟਰ ਉਹ ਕਰੇ ਕਹੇ ਕਰੇ ਹੈ ਨਹੀਂ ਕਿ ਅਸੀਂ ਸਮਝਣਾ ਹਰ ਗੱਲ ਜਿਵੇਂ ਪਹਿਲਾਂ ਚੱਲਿਆ ਸੀ ਮਾਇਆ ਜ਼ਹਿਰ ਵੀ ਅੰਮ੍ਰਿਤ ਵੀ ਹੈ ਇਹ ਇਵੇਂ ਇੱਕ ਮਾਣ ਹੈ ਇਹ ਜ਼ਹਿਰ ਵੀ ਅੰਮ੍ਰਿਤ ਵੀ ਹੈ ਇਹੀ ਜਾਣੀ ਕਿ ਹੋਕਾ ਮਾਣ ਤਾਂ ਇਹੀ ਜ਼ਹਿਰ ਹੈ ਇਹੀ ਮਾਣ ਸ਼ੁੱਧ ਹੋ ਜਾਵੇ ਇਹੀ ਅੰਮ੍ਰਿਤ ਹੈ ਬੜੇ ਬੜੇ ਮਾਰ ਕੇ ਬੜੀਆਂ ਬੜੀਆਂ ਪ੍ਰਾਪਤੀਆਂ ਹੁੰਦੀਆਂ ਨੇ ਬੜੀਆਂ ਬੜੀਆਂ ਤਾਂ ਤੇ ਰਹੋ ਵਿਚਾਰ ਗੱਲ ਕਿੱਥੇ ਚੱਲੀ ਸੀ ਹਉਮੈ ਦੀਰਘ ਰੋਗ ਹੈ ਦਾਰੂ ਵੀ ਸਮਾਹੇ ਵਿੱਚ ਹੀ ਇਹਦੇ ਤਾਂ ਇਹਨੂੰ ਦਾਰੂ ਬਣਾ ਕੇ ਵਰਤ ਲਓ ਫਿਰ ਸ਼ੁੱਧਤਾ ਭਾਵ ਕਿਤੇ ਗੁਰੂ ਸਾਹਿਬ ਨੇ ਪਹਾੜੀਆਂ ਨੂੰ ਵੀ ਬੜੇ ਜਾਣੀ ਕਿ ਸ਼ੁੱਧ ਮਾਨ ਦੇ ਨਾਲ ਕਿਹਾ ਸੀ ਜਦੋਂ ਆਏ ਸੀ ਨਾ ਪਹਾੜੀਏ ਉਹ ਪਤਾ ਕੀ ਕਹਿੰਦੇ ਆ ਕੇ ਕਹਿੰਦੇ ਤੁਸੀਂ ਤਾਂ ਜੀ ਆਹ ਝੋਰ ਨਾਈ ਛਿੰਬੇ ਚਮਾਰ ਇਹ ਤੁਸੀਂ ਤਾਂ ਕਜਾਤਾਂ ਜੀਆਂ ਇਕੱਠੀਆਂ ਕਰ ਲਈਆਂ ਆਕੜ ਸੀ ਨਾ ਉਹਨਾਂ ਨੂੰ ਅਸੀਂ ਵੀ ਸਿੰਘ ਸੱਜ ਜਾਂਦੇ ਹਾਂ ਸਾਨੂੰ ਨਾ ਇਹਨਾਂ ਕਜਾਤਾਂ ਜੀਆਂ ਨਾਲ ਉਹਨਾਂ ਆਡਾ ਮਰਤ ਛਕਾ ਆ ਪਹਾੜੀਏ ਕਹਿੰਦੇ ਤੁਸੀਂ ਤੇ ਝੋਰ ਨਾਈ ਛਿੰਬੇ ਚਮਾਰ ਇਕੱਠੇ ਕਰ ਲਏ ਅਸੀਂ ਵੀ ਸਿੰਘ ਸਿੱਖ ਬਣ ਜਾਂਦੇ ਸਾਨੂੰ ਆਡਾ ਮਰਤ ਛਕਾ ਦਿਓ ਗੁਰੂ ਜੀ ਕਹਿੰਦੇ ਹੁਣ ਉੱਥੇ ਕੀ ਹੈ ਸ਼ੁੱਧ ਮਾਨ ਸਿਧਾਂਤ ਕਰੋਸ ਵੀ ਹੁੰਦਾ ਇੱਕ ਤਾਂ ਗੁੱਸਾ ਹੁੰਦਾ ਕ੍ਰੋਧ ਹੁੰਦਾ ਇੱਕ ਸਿਧਾਂਤ ਤੋਂ ਜੇ ਪਾਸੇ ਗੱਲ ਕਰੇ ਤਾਂ ਸਿਧਾਂਤ ਨਾਲ ਸਮਝੌਤਾ ਕੋਈ ਨੀ ਰੋਸ ਪ੍ਰਗਟ ਕਰਨਾ ਉੱਥੇ ਗੁਰੂ ਜੀ ਨੇ ਸਖ਼ਤ ਰੋਸ ਕੀਤਾ ਉਹਨਾਂ ਤੇ ਸਖ਼ਤ ਰੋਸ ਗੁੱਸਾ ਹੋ ਰਿਹਾ ਯਾਦ ਰੱਖਿਓ ਜਦੋਂ ਕਿਹਾ ਨਾ ਗੁਰੂ ਸਾਹਿਬ ਕਹਿੰਦੇ ਜਾਓ ਜਾਤ ਦੇ ਹੰਕਾਰੀਓ ਸਾਨੂੰ ਨੀ ਲੋੜ ਤੁਹਾਡੇ ਵਰਗਿਆਂ ਦੀ ਸਿੱਖ ਬਣ ਕੇ ਕਿਹੜਾ ਤੁਸੀਂ ਰੰਗ ਲਾ ਦਿਓਗੇ ਜੋ ਤੁਸੀਂ ਜਾਤ ਦਾ ਹੰਕਾਰ ਛੱਡਣ ਨੂੰ ਤਿਆਰ ਨਹੀਂ ਜਾਤ ਦੇ ਹੰਕਾਰੀ ਨੂੰ ਸਿੱਖੀ ਵਿੱਚ ਕੋਈ ਥਾਂ ਨਹੀਂ ਜਾਂ ਚਲੇ ਜਾਓ ਅਸੀਂ ਕੋਈ ਗਿਣਤੀ ਨਹੀਂ ਪੂਰੀ ਕਰਨੀ ਬੋਲੋ ਸਤਨਾਮ ਸਾਨੂੰ ਸਿਧਾਂਤ ਪਿਆਰੇ ਹੈ ਅਸੀਂ ਸਿਧਾਂਤ ਕਛੋਟ ਦੇ ਕੇ ਆਪਣੇ ਪਿੱਛੇ ਲੱਗਣ ਵਾਲਿਆਂ ਦੀ ਗਿਣਤੀ ਨੇ ਕੋਈ ਵਧਾਉਣੀ ਗਿਣਤੀ ਨੇ ਕੋਈ ਵਧਾਉਣੀ ਕਿਤੇ ਕਹਾਂ ਉੱਡ ਜਾਓ ਇੱਥੋਂ ਸਾਨੂੰ ਨਹੀਂ ਲੋੜ ਇਹੋ ਜਿਹੇ ਸਿੱਖਾਂ ਦੀ ਨਾਲੇ ਜਾਤ ਦਾ ਹੰਕਾਰ ਛੱਡਣ ਤਿਆਰ ਨਹੀਂ ਨਾਲੇ ਕਹਿੰਦੇ ਅਸੀਂ ਸਿੱਖ ਬਣ ਜਾਂਦੇ ਅੱਡ ਛਕਾ ਦਿਓ ਸਾਨੂੰ ਉੱਡ ਜਾਓ ਇੱਥੋਂ ਨੋਟ ਕਰਿਓ ਨੋਟ ਜੁਰ ਜਿਸ ਵੇਲੇ ਤਾੜ ਦਿੱਤੇ ਕਹਿੰਦੇ ਵਗ ਜਾਓ ਸਾਨੂੰ ਨੀ ਲੋੜ ਸਿੱਖ ਦੀ ਇਹ ਤੁਹਾਡੇ ਵਰਗਿਆਂ ਦੇ ਗਿਣਤੀਆਂ ਦੀ ਜਿਸ ਵੇਲੇ ਲੱਗੇ ਨਾ ਜਾਣ ਤੇ ਗੁਰੂ ਜੀ ਅੰਦਰ ਫਿਰ ਸ਼ੁੱਧ ਮਾਨ ਜਾਗ ਪਿਆ ਸ਼ੁੱਧ ਮਾਨ ਵਿੱਚ ਬੋਲਦੇ ਹਨ ਪਤਾ ਕੀ ਕਹਿੰਦੇ ਜਾਣ ਜੋ ਲੱਗੇ ਜਾਣ ਉਹ ਤਾੜ ਤੇ ਗੁਰੂ ਜੀ ਨੇ ਲੱਗੇ ਨਾ ਜਦੋਂ ਜਾਣ ਜੋ ਜਾਣ ਲੱਗ ਕਹਿੰਦੇ ਗੱਲ ਸੁਣ ਲਓ ਜਿਹਨਾਂ ਨੂੰ ਝਿਓਰ ਨਾ ਹੀ ਛਿੰਬੇ ਚਮਾਰ ਪਰਖਦੇ ਹੋ ਨਾ ਕਹਿੰਦੇ ਜਾਤੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉ ਤਵੈ ਗੋਬਿੰਦ ਸਿੰਘ ਨਾਮ ਕਹਾਉ। ਕਹਿੰਦੇ ਜਿਨ੍ਹਾਂ ਦੀ ਕੁਲ ਦੇ ਵਿੱਚ ਕੋਈ ਸਰਦਾਰੀ ਦਾ ਸੁਪਨਾ ਨਹੀਂ ਲੈ ਸਕਦਾ ਸੀ, ਕਹਿੰਦੇ ਇਹਨਾਂ ਨੂੰ ਸਰਦਾਰ ਬਣਾ ਕੇ ਗੋਬਿੰਦ ਸਿੰਘ ਕਹਾਉਂਗਾ। ਬੋਲੋ ਸਤਨਾਮ। ਇਹ ਕੀ ਹੈ ਜੀ? ਸ਼ੁੱਧ ਮਾਨ। ਇਹਨਾਂ ਨੂੰ ਸਰਦਾਰ ਬਣਾ ਕੇ ਗੋਬਿੰਦ ਸਿੰਘ ਕਹਾਉ। ਤਾਂਤੀ ਤਾਂ ਤਾੜ ਦਿੱਤੇ, ਤਾਂਤੀ ਇੱਦਾਂ ਜਿਹਨੇ ਕਿ ਸੁਰਤ ਦੀ ਚੜ੍ਹਦੀ ਕਲਾ ਦੇ ਵਿੱਚ ਸੱਚ ਦੀ ਗੱਲ ਜੁਰਤ ਨਾ ਕਰਨੀ, ਇਹ ਨਹੀਂ ਮਾੜੀ। ਜਦ ਰੱਖ ਫਿਰ ਪੁਆਇੰਟ, ਸੁਰਤ ਦੀ ਚੜ੍ਹਦੀ ਕਲਾ ਵਿੱਚ ਸੱਚ ਦੀ ਗੱਲ ਜੁਰਤ ਨਾ ਕਰਨੀ, ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਪਰ ਜਿਹੜੇ ਫੋਕੇ ਮਾਣ ਹੈ, ਫੋਕੀਆਂ ਆਕੜੇ, ਪਿਆਰੇ ਛੱਡ ਦਿਓ। ਉਹ ਵਿਚਾਰ ਗੱਲ ਚੱਲੀ ਸੀ ਕਿ ਅਸੀਂ ਗੁਰੂ ਦੇ ਦਰ ਦੇ ਉੱਤੇ ਉੱਥੋਂ ਅੱਗੇ ਵਿਸਥਾਰ ਹੋਇਆ ਸੀ ਨਾ, ਵੀ ਇਹ ਨਹੀਂ ਚੱਕੀ ਫਿਰਨਾ ਗੁਰੂ ਦੇ ਦਰ ਤੇ ਆਕੜਾ ਵੀ ਮੈਂ ਤਾਂ ਜੀ ਫਲਾਨਾ ਸੂ ਹੈ ਜਾਂ ਮੈਂ ਫਲਾਨਾ ਲੀਡਰ ਹੈ। ਇੱਥੇ ਸਭ ਇੱਕ ਹੈ, ਨਾ ਕੋਈ ਅਮੀਰ ਗਰੀਬ, ਇੱਥੇ ਨਾ ਕੋਈ ਵੱਡਾ ਛੋਟਾ, ਨਾ ਕੋਈ ਊਚ ਨੀਚ ਛੂਤ ਛਾਤ ਭਿੱਟ ਦੀ ਗੱਲ। ਇੱਥੇ ਸਾਰਾ ਸੰਗਤੀ ਇਸਤਰੀ ਪੁਰਸ਼ ਦਾ ਇੱਥੇ ਕੋਈ ਵਿਤਕਰਾ ਨਹੀਂ, ਇਸਤਰੀ ਨੂੰ ਬਰਾਬਰ ਦਾ ਸਤਿਕਾਰ ਹੈ। ਇੱਥੇ ਜਾਣੀ ਕਿ ਸਾਰੀ ਸੰਗਤ ਇੱਕ, ਜਾਣੀ ਕਿ ਗੁਰੂ ਕੀ ਸੰਗਤ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਬਸ ਹੈ ਜੀ, ਉਹਦਾ ਭਾਵ ਇੱਥੇ ਰੱਖਿਆ ਜਾਂਦਾ। ਇੱਥੇ ਕਿਸੇ ਮਨੁੱਖ ਦੀ ਫੋਕੀ ਵਡਿਆਈ ਨਹੀਂ ਕੀਤੀ ਜਾਂਦੀ, ਕਿਸੇ ਅਮੀਰ ਦੀ ਜਾਂ ਕਿਸੇ ਲੀਡਰ ਦੀ। ਜਿਹੜੇ ਕਰਦੇ ਹੈ ਉਹ ਪ੍ਰਬੰਧਕ ਲੀਡਰਾਂ ਦੇ ਚਮਚੇ ਹੈ। ਬੋਲੋ ਸਤਨਾਮ। ਜਿਹੜੇ ਗੁਰਦੁਆਰਿਆਂ ਦੇ ਕਰਦੇ ਨੇ ਉਹ ਨਿੱਜੀ ਲੋਭ ਸਵਾਰਥ ਵਾਸਤੇ ਕਰਦੇ ਹੈ, ਜਾਂ ਗੁਰੂ ਕੀ ਗੋਲਕ ਵਿੱਚੋਂ ਕਿਸੇ ਨੂੰ ਸਪੈਸ਼ਲ ਖਾਣੇ ਖਵਾਉਂਦੇ ਆ ਅੰਦਰ ਬਹਾ ਕੇ, ਉਹ ਆਪਣੇ ਨਿੱਜੀ ਰਿਲੇਸ਼ਨ ਬਣਾਉਣ ਵਾਸਤੇ ਗੋਲਕ ਗੁਰੂ ਦੀ ਵਰਤਦੇ ਹੈ। ਮੈਂ ਉਹਨਾਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਕੀ ਕਹਿਣਾ ਹੁੰਦਾ, ਇਹ ਗੁਰੂ ਘਰ ਦੀ ਗੋਲਕ ਦੀ ਕਰਪਸ਼ਨ ਕਰ ਰਹੇ ਹੈ। ਬੋਲੋ ਸਤਨਾਮ। ਕਰਪਸ਼ਨ, ਰਿਲੇਸ਼ਨ ਆਪਣੇ ਬਣਾਉਣੇ, ਗੋਲਕ ਗੁਰੂ ਦੀ ਵਰਤਣੀ, ਗੁਰੂ ਦੀ ਵਰਤਣੀ, ਸਪੈਸ਼ਲ ਖਾਣੇ ਕਿਸੇ ਵੱਡੇ ਨੂੰ ਅੰਦਰ ਬਹਾ ਕੇ ਖਵਾਉਣੇ, ਕਾਜੂ ਬਦਾਮ ਫਲਾਨਾ ਧਮਕਾ, ਤਾਂ ਤੇ ਉਹ ਕੀ ਹੈ? ਗੁਰੂ ਦੀ ਗੋਲਕ ਦੀ ਕਰਪਸ਼ਨ ਹੈ। ਕਰਪਸ਼ਨ ਵੀ ਰਿਲੇਸ਼ਨ ਆਪਣੇ ਗੋਲਕ ਗੁਰੂ ਦੀ ਵਰਤਣੀ। ਹਾਂ, ਕੋਈ ਆਪਣੇ ਘਰ ਬੁਲਾ ਕੇ ਕਿਸੇ ਨੂੰ, ਕਿਸੇ ਨਾ ਕਿਸੇ ਨਾਲ ਹੈ, ਉਹਦਾ ਨਿੱਜੀ ਜੀਵਨ ਰਹਿ ਗਿਆ, ਕਿਸੇ ਨੂੰ ਕੋਈ ਆਪਣੇ ਘਰ ਬੁਲਾ ਕੇ ਆਪਣੀ ਜਾਣੀ ਕਿ ਆਮਦਨ ਮੁਤਾਬਕ ਕਿਸੇ ਨੂੰ ਕੁਝ ਛਕਾਵੇ, ਸਾਨੂੰ ਕੋਈ ਇਤਰਾਜ ਨਹੀਂ। ਪਰ ਗੁਰੂ ਦੇ ਦਰ ਦੇ ਉੱਤੇ ਸਾਰੇ ਬਰਾਬਰ ਹੈ। ਇੱਥੇ ਗੁਰੂ ਦੀ ਗੋਲਕ ਚੋਂ ਮਾਇਆ ਕਿਸੇ ਦੇ ਸਪੈਸ਼ਲ ਸਤਿਕਾਰ ਵਾਸਤੇ ਨਹੀਂ ਲੱਗ ਸਕਦੀ। ਬੋਲੋ ਸਤਨਾਮ। ਉਹ ਅਗਲੇ ਦਾ ਪਰਸਨਲ ਵੀ ਮਾਮਲਾ, ਹਰ ਗੱਲ ਨੂੰ ਬੈਲੈਂਸ ਕਰਨਾ ਪੈਂਦਾ ਨਾ। ਉਹ ਅਗਲੇ ਦਾ ਨਿੱਜੀ ਮਾਮਲਾ ਵੀ ਸਾਡੇ ਕੋਲ ਕਿਸੇ ਨੂੰ ਲੀਡਰ ਨੂੰ ਘਰੇ ਲੈ ਗਿਆ ਆਪਦੇ, ਉਹ ਤਾਂ ਨਿੱਜੀ ਮਾਮਲਾ, ਉਹ ਤਾਂ ਭਾਵੇਂ ਸਾਨੂੰ ਕਿੱਦਾਂ ਜੋ ਮਰਜ਼ੀ ਕਰ ਤੂੰ। ਇੱਥੇ ਨੀ ਵੀ ਲੈ ਜਾਓ ਕਮਰੇ ਚ, ਲੈ ਜਾਓ ਕਮਰੇ ਚ, ਕਾਹਦੇ ਲੈ ਜਾਈਏ ਕਮਰੇ ਚ, ਪੰਗਤ ਚ। ਤੇ ਦਸਵੇਂ ਮਾਫ ਕਰਨਾ, ਤੀਜੇ ਪਾਤਸ਼ਾਹ ਜੀ ਨੇ ਆਪ ਇਸ ਗੱਲ ਸਿਖਾਤੀ, ਅਕਬਰ ਆਇਆ ਨਾ ਜਦੋਂ, ਹਰ ਗੱਲ ਨੂੰ ਗੁਰਤੇ ਹੁੰਦੇ, ਤਾਂ ਗੁਰਤੇ ਹਾਸਿਓ ਪ੍ਰਮਾਣ ਲੈ ਲਓ, ਮੈਂ ਗੁਰਮਤ ਤੋਂ ਬਾਹਰ ਕੁਛ ਨਹੀਂ ਕਹਿ ਰਿਹਾ, ਜੋ ਵਰਤੀਆਂ ਗੱਲਾਂ ਗੁਰੂ ਘਰ ਵਿੱਚ। ਜਦੋਂ ਅਕਬਰ ਆਇਆ ਤੇ ਗੁਰਸਿੱਖ ਆਏ ਭੱਜ ਗਏ, ਕਹਿੰਦੇ ਮਹਾਰਾਜਾ ਅਕਬਰ ਆਇਆ, ਅਕਬਰ ਆਇਆ, ਤਾਂ ਕੀ ਹੋ ਗਿਆ? ਇਹ ਤਾਂ ਗੁਰੂ ਨਾਨਕ ਦਾ ਦਰ ਹੈ, ਜਿਹੜਾ ਮਰਜ਼ੀ ਆ ਜੀ। ਬੋਲੋ ਸਤਨਾਮ। ਵੀ ਕੋਈ ਨੀ, ਉਹ ਸਪੈਸ਼ਲ ਨੀ, ਕੋਈ ਕਹਿਣ ਦਾ ਭਾਵ ਸੀ ਵੀ ਤਾਂ ਕੀ ਹੋ ਗਿਆ? ਕਹਿੰਦੇ ਕੋਈ ਨੀ, ਪੰਗਤ ਚ ਲੈ ਜਾਓ, ਦੱਸ ਦਿਓ ਉਹਨੂੰ ਗੁਰੂ ਨਾਨਕ ਦੇ ਘਰ ਦਾ ਸਿਧਾਂਤ, ਵੀ ਪਹਿਲਾਂ ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕੋਗੇ ਜੀ, ਦਰਸ਼ਨ ਤਾਂ ਬਾਅਦ ਚ ਹੋਣਗੇ। ਬੋਲੋ ਸਤਨਾਮ। ਤੇ ਦੱਸਣਾ ਦਿਓ ਉਹਨੂੰ, ਇੱਥੇ ਕਿੱਥੇ ਲਿਹਾਜ਼ ਨੀ ਕਿਸੇ ਨਾ ਸਿਧਾਂਤ ਪ੍ਰਤੀ। ਨੋਟ ਕਰਿਓ, ਜੇ ਹੁਣ ਦੱਸਤਾ ਜਾ ਕੇ ਜੀ, ਅਸੂਲ ਐਸ ਘਰ ਦਾ ਜੀ, ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕੋ ਜੀ, ਪਹਿਲਾਂ ਬਾਅਦ ਵਿੱਚ ਮਿਲਾਪ ਹੋਊਗਾ। ਅਕਬਰ ਉਸ ਪੰਗਤ, ਉਸੇ ਪੰਗਤ ਜਾਂ ਅਕਬਰ ਨੂੰ ਬਹਾਇਆ। ਨੋਟ ਕਰਿਓ, ਇੱਕ ਹਿੰਦੁਸਤਾਨ ਦਾ ਬਾਦਸ਼ਾਹ, ਅੱਜ ਸਾਡੇ ਕੋਲ ਕਿੱਥੇ ਗਏ ਸਾਡੇ ਸਿਧਾਂਤ? ਅੱਜ ਉਹ ਅੱਜ ਇੱਥੇ ਮਾਮੂਲੀ ਜਾਂ ਕੋਈ ਆ ਜੇ ਤੇ ਉੱਥੇ ਤੁਰੇ ਫਿਰਦੇ ਨੇ, ਅੰਦਰ ਲੈ ਜਾਓ, ਅੰਦਰ ਲੈ ਜਾਓ, ਅੰਦਰ ਲੈ ਜਾਓ, ਕਿੱਥੇ ਸਾਡੀ ਸਿੱਖੀ ਅੱਜ? ਗੁਰੂ ਘਰਾਂ ਦੇ ਪ੍ਰਬੰਧਕ, ਨੋਟ ਕਰ ਲਓ, ਪ੍ਰਬੰਧਕ ਦੀ ਜ਼ਿੰਮੇਵਾਰੀ ਹੁੰਦੀ ਹੈ, ਖਬਰਦਾਰ ਹੋ ਜਾਓ ਜੇ ਗੁਰੂ ਦੀ ਗੋਲਕ ਦੇ ਵਿੱਚੋਂ ਕੋਈ ਪੈਸਾ ਕਿਸੇ ਨੂੰ ਸਪੈਸ਼ਲ ਖਵਾਉਣ ਵਾਸਤੇ ਲਾਇਆ ਤਾਂ, ਗੁਰੂ ਦੀ ਗੋਲਕ ਦੇ ਵਿੱਚੋਂ, ਤਾਂ ਤੇਰੇ ਪਿਓ ਦੀ ਮਾਇਆ ਨਾ ਇਹ, ਚੱਕ ਕੇ ਜਿਹਨੂੰ ਮਰਜ਼ੀ ਕਾਜੂ ਬਦਾਮਾਂ ਤੇ ਲਾ ਦਿਓ, ਚੱਕ ਕੇ ਜਿਹਨੂੰ ਮਰਜ਼ੀ ਸਪੈਸ਼ਲ ਖਾਣਾ ਤੇ ਲਾ ਦਿਓ। ਤਾਂ ਤੇ ਇਹਨਾਂ ਗੱਲਾਂ ਸਿੱਖੋ, ਸਿੱਖੀ ਸਿੱਖੋ ਕੀ ਹੈ? ਤਾਂ ਤੇ ਹੁਣ ਜਿਸ ਵੇਲੇ ਅਕਬਰ ਨੇ ਕਹਿਣ ਦਾ ਭਾਵ ਉਸੇ ਪੰਗਤ ਵਿੱਚ ਪ੍ਰਸ਼ਾਦਾ ਛਕਿਆ, ਗੁਰੂ ਜੀ ਨੇ ਨੀ ਕਿਹਾ ਵੀ ਅੰਦਰ ਲੈ ਜਾਓ ਤੇ ਸਪੈਸ਼ਲ ਖਾਣੇ ਖਵਾਓ। ਬੋਲੋ ਸਤਨਾਮ। ਐਂ ਕਿਹਾ ਪੰਗਤ, ਐਂ ਨੀ ਕਿਹਾ ਅੰਦਰ ਲੈ ਜਾਓ, ਅੰਦਰ ਲੈ ਜਾਓ, ਅੰਦਰ ਲੈ ਜਾਓ, ਅੰਦਰ ਲੈ ਜਾਓ, ਐਂ ਨੀ ਕਿਹਾ, ਕਹਿੰਦੇ ਪੰਗਤ ਚ ਲੈ ਜਾਓ। ਤਾਂ ਕੀ ਹੋ ਗਿਆ? ਆ ਗਿਆ ਇੱਥੇ ਤਾਂ ਭਾਵੇਂ ਮਜ਼ਦੂਰ ਵੀ ਰਾਜੇ, ਭਾਵੇਂ ਕੋਈ ਮੰਤਰੀ ਆ ਜੇ, ਸਾਨੂੰ ਤਾਂ ਇੱਕੋ ਜੇ ਹੈ। ਬੋਲੋ ਸਤਨਾਮ। ਨੋਟ ਕਰਿਓ, ਇੱਥੇ ਮਜ਼ਦੂਰ ਵੀਰ ਦਾ ਵੀ ਉਹਨਾਂ ਸਤਿਕਾਰ ਹੈ, ਮੰਤਰੀ ਆ ਜੀ ਉਹਨਾਂ ਦਾ ਵੀ ਉਹਨੇ, ਇਹ ਨੀ ਵੀ ਸਤਿਕਾਰ ਨੀ ਕੋਈ ਆਕੜਾ, ਨਹੀਂ ਸਤਿਕਾਰ ਹੈ, ਇੱਕੋ ਜਿਹਾ ਮਜ਼ਦੂਰ ਦਾ ਵੀ, ਮੰਤਰੀ ਦਾ ਵੀ, ਮਜ਼ਦੂਰ ਵੀ ਉੱਥੇ ਬੈਠੂ, ਮੰਤਰੀ ਵੀ ਉੱਥੇ ਬੈਠੂ, ਦਾਲਾ ਪ੍ਰਸ਼ਾਦਾ ਇੱਕੋ ਜਿਹਾ ਮਿਲੂਗਾ। ਬੋਲੋ ਸਤਨਾਮ। ਮਜ਼ਦੂਰ ਵੀ ਉਹੀ ਦਾਲੇ ਫਲ ਨਸਦਾ, ਮੰਤਰੀ ਵੀ, ਨਜ਼ਾਰਾ ਤਾਂ ਫੇਰ ਹੀ ਆਊਗਾ, ਫਿਰ ਹੀ ਪਤਾ ਲੱਗਦਾ ਵੀ ਆਹ ਦਰ ਗੁਰੂ ਨਾਨਕ ਦਾ, ਆਹ ਦਰ ਬਾਬੇ ਨਾ, ਤਾਂ ਹੀ ਉਹ ਤਾਂ ਬਾਬੇ ਨਾਨਕ ਦਾ ਦਰ ਕਿਹਾ ਜਾਂਦਾ। ਆਹ ਉਹ ਧਾਰਨਾ ਵਿੱਚ ਵੀ ਇਹ ਭਾਵ ਨੂੰ ਪੜ੍ਹ ਦੇਵਾਂ।
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ,
ਕੁਝ ਹੋਵੇ ਫੇਰ ਹੀ ਉੱਚਾ ਦਰ ਨਾ। ਜੇ ਆਪਾਂ ਸੂਲ ਗੁਰੂ ਨਾਨਕ ਘਰ ਦੇ ਜਾਣੀ ਕਿ ਲਾਗੂ ਨਹੀਂ ਕਰ ਰਹੇ ਤੇ ਕੱਲਾ ਸਟੇਜਾਂ ਤੇ ਕਹੀ ਜਾਵਾਂਗੇ ਉੱਚਾ ਦਰ, ਫੇਰ ਨੀ ਗੱਲ ਬਣਨੀ। ਸਿਧਾਂਤਾਂ ਕਰਕੇ ਉੱਚਾ ਇਹ ਦਰ, ਸਿਧਾਂਤਾਂ ਕਰਕੇ ਦਰ ਉੱਚਾ, ਉੱਚੇ ਦਰ ਤੇ ਇੱਕ ਪੁਆਇੰਟ ਪੈ ਜਾਵਾਂ ਮੌਕੇ ਤੇ, ਆ ਗਿਆ ਮੈਂ ਰਹਿ ਨਹੀਂ ਸਕਦਾ ਉਹ ਵੀ ਕਹੀ ਬਿਨਾ। ਹੁਣ 84 ਦੇ ਅਟੈਕ ਤੋਂ ਬਾਅਦ ਠੀਕ ਹੈ, ਜ਼ਖਮ ਅੱਲੇ ਹੁੰਦੇ ਨੇ, ਬਣਿਆ ਹੁੰਦਾ ਮਾਹੌਲ ਉਸ ਵੇਲੇ, ਪਰ ਜਿਸ ਵੇਲੇ ਕੁਝ ਕੁ ਦਿਨਾਂ ਦੇ ਬਾਅਦ ਇੰਦਰਾ ਗਾਂਧੀ ਆ ਗਈ ਅੰਮ੍ਰਿਤਸਰ, ਜਦੋਂ ਇੰਦਰਾ ਗਾਂਧੀ ਆ ਗਈ ਥੋੜੇ ਦਿਨਾਂ ਬਾਅਦ ਹੀ, ਜਿਸ ਵੇਲੇ ਉਹ ਹਰਿਮੰਦਰ ਸਾਹਿਬ ਦੇ ਵਿੱਚ ਗਈ ਨਾ ਮੱਥਾ ਟੇਕਿਆ, ਉਸ ਵੇਲੇ ਦੇ ਹੈੱਡ ਗ੍ਰੰਥੀ ਮੇਰਾ ਖਿਆਲ ਸਾਹਿਬ ਸਿੰਘ ਸੀ ਉਹਨਾਂ ਦਾ ਨਾਮ, ਤੁਸੀਂ ਬੈਠੇ ਯਾਦ ਨਹੀਂ ਹੋ ਤੁਹਾਡੇ, ਉਹਨਾਂ ਨੇ ਪ੍ਰਸ਼ਾਦ ਦਿੱਤਾ, ਸ਼ਾਹ ਦੇ ਦਿੱਤਾ ਜਿਸ ਵੇਲੇ। ਬਾਅਦ ਦੇ ਵਿੱਚ ਕੁਝ ਸਿੰਘਾਂ ਨੇ ਤਾੜਨਾ ਕੀਤੀ, ਖੈਰ ਉਸ ਵੇਲੇ ਸੀ ਮਾਹੌਲ ਜ਼ਖਮ ਅੱਲੇ ਸੀ, ਮੈਂ ਪਹਿਲਾਂ ਹੀ ਕਹਿ ਦਿੱਤਾ ਹੁੰਦਾ, ਪਰ ਥੋੜਾ ਜਾਗਿਆ ਵੀ ਹੁੰਦਾ ਅੰਦਰ ਹੋਣਾ ਚਾਹੀਦਾ ਉਸ ਵੇਲੇ, ਯਾਨੀ ਕਿ ਕਾਫੀ ਜਿਸ ਵੇਲੇ ਕਿਹਾ ਵੀ ਤੂੰ ਕਿਉਂ ਵੜਨ ਦਿੱਤੀ ਇੱਥੇ, ਜਾਂ ਪ੍ਰਸ਼ਾਦ ਦਿੱਤਾ ਜਾਂ ਹੋਰ ਕਿੱਦਾਂ। ਉਸ ਵੇਲੇ ਉਹਨੇ ਹੱਥ ਜੋੜ ਕੇ ਕਿਹਾ, ਹੈੱਡ ਗ੍ਰੰਥੀ ਨੇ, ਕਹਿਣ ਲੱਗਿਆ ਗੁਰੂ ਨਾਨਕ ਦੇ ਦਰ ਤੇ ਜਦੋਂ ਕੋਈ ਆ ਕੇ ਕਿਸੇ ਨੇ ਮੱਥਾ ਟੇਕ ਦਿੱਤਾ ਨਾ, ਫਿਰ ਇੱਥੋਂ ਪ੍ਰਸ਼ਾਦ ਮਿਲਣਾ ਹੀ ਮਿਲਣਾ। ਬੋਲੋ ਸਤਨਾਮ। ਇੱਥੋਂ ਪ੍ਰਸ਼ਾਦ ਮਿਲਣਾ ਹੀ ਮਿਲਣਾ, ਇਹਨੇ ਆਈ ਹੈ ਗੁਰੂ ਦੇ ਦਰ ਤੇ ਨਮਸਕਾਰ ਕਰਤੀ, ਪ੍ਰਸ਼ਾਦ ਮਿਲਣਾ ਹੀ ਮਿਲਣਾ। ਹਾਂ, ਇਹਦੀ ਕਰਨੀ ਦਾ ਹਿਸਾਬ ਕਿਤਾਬ ਕੋਈ ਆਪੇ ਕਰਦਾ ਫਿਰੂਗਾ। ਬੋਲੋ ਸਤਨਾਮ। ਉਹ ਕਰਨੀ ਦਾ ਹਿਸਾਬ ਇੱਕ ਮਿਲਦਾ ਰਹਿੰਦਾ, ਪਰ ਉਹਨੇ ਆਈ ਹੈ ਮੱਥਾ ਟੇਕਿਆ, ਨਾਨਕ ਦਾ ਦਰ ਹੈ, ਇਹ ਗੁਰੂ ਨਾਨਕ ਦਾ ਦਰ ਹੈ। ਭਾਵ ਅਟੈਕ ਤੋਂ ਬਾਅਦ ਆਈ, ਗੁਰੂ ਦੇ ਦਰ ਤੇ ਮੱਥਾ ਟੇਕਿਆ, ਪ੍ਰਸ਼ਾਦ ਮਿਲਿਆ। ਇਹੀ ਇੰਦਰਾ ਗਾਂਧੀ ਜਦੋਂ ਮੰਦਿਰ ਚ ਮੱਥਾ ਟੇਕਣ ਗਈ ਸੀ ਨਾ, ਪੁਜਾਰੀਆਂ ਨੇ ਵੰਡ ਨਹੀਂ ਦਿੱਤੀ ਸੀ, ਕਹਿੰਦੇ ਤੂੰ ਤਾਂ ਪਾਰਸੀ ਮੁਸਲਮਾਨ ਨਾਲ ਵਿਆਹ ਕਰਾਇਆ, ਮੰਦਿਰ ਚ ਨਾ ਬੜੀ। ਬੋਲੋ ਸਤਨਾਮ। ਨੋਟ ਕਰ, ਉੱਚਾ ਦਰ ਬਾਬੇ ਨਾਨਕ ਦਾ, ਇਸੀ ਇੰਦਰਾ ਗਾਂਧੀ ਨੂੰ ਮੰਦਿਰ ਚ ਵੰਡ ਨਹੀਂ ਦਿੱਤਾ ਸੀ, ਨੋਟ ਕਰ ਲਿਓ। ਤਾਂ ਤੇ ਕਹਿਣ ਦਾ ਭਾਵ ਅੰਤਰ ਭਾਵ ਨੂੰ ਸਮਝ ਦੇ, ਕਿਸ ਭਾਵ ਚ ਗੱਲ ਕਹੀ ਹੈ। ਇੱਥੇ ਇਹ ਬੜਾ ਵੱਡਾ ਦਰ ਹੈ, ਏਡਾ ਦਰ ਕਿਤੇ ਨਹੀਂ। ਇਹ ਅਲੱਗ ਗੱਲ ਹੈ, ਇਸ ਦਰ ਨੂੰ ਅੱਜ ਬੜੇ ਭੁੱਲਦੇ ਜਾਂਦੇ, ਉਹ ਚ ਵੀ ਖੈਰ ਆਪਾਂ ਸੱਜੇ ਢੰਗ ਨਾਲ ਨਹੀਂ ਦੱਸਿਆ ਕਿਸੇ ਨੂੰ, ਗੁਰਮਤ ਨਾਲ ਆਪਣਾ ਵੀ ਕਸੂਰ ਹੈ। ਤਾਂ ਤੇ ਇਹ ਹੈ ਦਰ ਗੁਰੂ ਬਾਬਾ ਨਾਨਕ ਦਾ। ਇੱਥੇ ਕੋਈ ਆਵੇ, ਹਿੰਦੂ ਵੀਰ ਆਵੇ, ਮੁਸਲਮਾਨ ਭਰਾ ਆਵੇ, ਗੁਰਸਿੱਖ ਆਵੇ, ਛੋਟਾ ਆਵੇ, ਵੱਡਾ ਆਵੇ, ਅਮੀਰ ਆਵੇ, ਇੱਥੇ ਕੋਈ ਵਿਤਕਰਾ ਨਹੀਂ, ਕੋਈ ਵਿਤਕਰਾ, ਸਭ ਨੂੰ ਇੱਥੇ ਰੂਹਾਨੀਅਤ ਵੀ ਸਿੱਖਿਆ ਦਿੱਤੀ ਜਾਂਦੀ ਹੈ। ਗੁਰੂ ਦੀ ਬਾਣੀ ਜੋ ਰੂਹਾਨੀਅਤ ਹੈ, ਸਪਿਰਚੁਅਲਿਜ਼ਮ ਹੈ, ਸਪਿਰਚੁਅਲ ਇਕੱਲਾ ਇੱਕੀਜ਼ਮ ਨਹੀਂ, ਵੀ ਜਿਵੇਂ ਆਪਾਂ ਕਹਿੰਦੇ ਵੀ ਹਿੰਦੂਇਜ਼ਮ, ਸਿੱਖਇਜ਼ਮ, ਮੁਸਲਿਮਇਜ਼ਮ, ਨਹੀਂ, ਗੁਰਬਾਣੀ ਹੈ ਜੋ ਕਿ ਸਪਿਰਚੁਅਲਿਜ਼ਮ ਹੈ। ਬੋਲੋ ਸਤਨਾਮ। ਭਾਵ ਨਰੋੜ ਰੂਹਾਨੀਅਤ ਹੈ, ਨਰੋੜ ਰੂਹਾਨੀਅਤ ਹੈ, ਨਰੋੜ ਰੂਹਾਨੀਅਤ, ਜਿੱਥੇ ਕਿ ਮੁਸਲਮਾਨ ਫਕੀਰ ਵੀ ਨਾਲ ਹੀ ਬੈਠੇ ਨੇ, ਸੂਫੀ ਫਕੀਰ, ਸੂਫੀ ਫਕੀਰ ਕਹਿ ਲਓ, ਜਿਵੇਂ ਫਰੀਦ ਸਾਹਿਬ ਭੀਖਣ ਸਾਹਿਬ, ਜਿੱਥੇ ਕਿ ਇੱਕ ਬਰਖਤ ਮਹਾਂਪੁਰਖ ਵੀ ਨਾਲ ਹੀ ਬੈਠਾ, ਰਾਮਾਨੰਦ ਸਵਾਮੀ। ਬਰਖਤ ਮੈਂ ਕਿਉਂ ਕਹਿਤਾ, ਭਾਈ ਗੁਰਦਾਸ ਜੀ ਨੇ ਲਿਖਿਆ ਬਾਰ ਚ, ਹੋਏ ਬਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੋਸਾਈ। ਮੈਂ ਕੋਲੋਂ ਨਹੀਂ ਬਣਾ ਤੇ ਹਰ ਗੱਲ ਦਾ ਪ੍ਰਮਾਣ ਦੇਣਾ ਪੈਂਦਾ, ਉਹ ਵੀ ਨਾਲ ਭਗਤਾਂ 15 ਭਗਤਾਂ ਦੀ ਬਾਣੀ ਦਰਜ ਹੈ ਤਾਂ ਗੁਰੂ ਜੀ ਨੇ ਕਿਸੇ ਦੀ ਜਾਤ ਨਹੀਂ ਵੇਖੀ ਵੀ ਜੰਮਿਆ ਕਿਹਦੇ ਕੁਆਲਿਟੀ ਵੇਖੀ ਹੈ ਗੁਣ ਵੇਖੇ ਹੈ ਵੀ ਰੱਬ ਨਾਲ ਜੁੜਿਆ ਹੋਇਆ ਸੱਚਾ ਸੁੱਚਾ ਭਗਤ ਹੈ ਗੱਲਾਂ ਬੁੱਧੀ ਮੰਡਲ ਤੋਂ ਕਰਦਾ ਜਾਂ ਅਨੁਭਵ ਹੈ ਜੋ ਦੇਖਿਆ ਵੀ ਹਾਂ ਇਹਨੂੰ ਅਨੁਭਵ ਹੈ ਇਹ ਜੁੜਿਆ ਮਾਲਕ ਨਾਲ ਇਹ ਸੱਚਾ ਸੁੱਚਾ ਭਗਤ ਹੈ ਬਸ ਉਹਦੀ ਬਾਣੀ ਦਰਜ ਕੀਤੀ ਹੈ ਉਹਦੀ ਜਾਤ ਨਹੀਂ ਦੇਖੀ ਬੋਲੋ ਸਤਨਾਮ ਉਹਦੀ ਜਾਤ ਨਹੀਂ ਵੇਖੀ ਜਾਤ ਨਹੀਂ ਉਸ ਦੀ ਵੇਖੀ ਤਾਂ ਤੇ ਐਸਾ ਦਰ ਆ ਦੇਖੋ ਸਾਰੇ ਭਗਤ ਸੂਫੀ ਫਕੀਰ ਗੁਰੂ ਸਾਹਿਬ ਜੀ ਇੱਕੋ ਮੰਜੀ ਤੇ ਸੁਸ਼ੋਭਿਤ ਨੇ ਬੋਲੋ ਸਤਨਾਮ ਹੈ ਕਿਤੇ ਇਹਨਾਂ ਕਿਤੇ ਕਿਤੇ ਹੈਗਾ ਦੱਸਦੇ ਮੈਨੂੰ ਕਿਤੇ ਵੀ ਦੱਸਦੇ ਮੈਨੂੰ ਇਹ ਹੈਗਾ ਤਾਂ ਨਹੀਂ ਮੰਦਿਰ ਵਿੱਚ ਮੁਸਲਮਾਨ ਨਹੀਂ ਜਾ ਸਕਦਾ ਮੱਕੇ ਦੇ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਗੈਰ ਮੁਸਲਮਾਨ ਨਹੀਂ ਵੜ ਸਕਦਾ ਜਾਣਾ ਤਾਂ ਵਿੱਚ ਤਾਂ ਜਾਣਾ ਕਿੱਥੇ 50 ਕਿਲੋਮੀਟਰ ਤੁਹਾਨੂੰ ਪਤਾ ਇਸ ਗੱਲ ਦਾ ਬਹੁਤ ਨੂੰ ਨਹੀਂ ਪਤਾ ਹੋਣਾ ਮੱਕੇ ਦੇ 50 ਕਿਲੋਮੀਟਰ ਦਾ ਦਾਇਰਾ ਚਾਰ ਸਪੇਰੇ ਏਰੀਆ ਕਹਿ ਲਓ 50 ਕਿਲੋਮੀਟਰ ਦੇ ਦਾਇਰੇ ਚ ਕੋਈ ਗੈਰ ਮੁਸਲਮਾਨ ਨਹੀਂ ਵੜ ਸਕਦਾ ਕਰਮ ਸਿੰਘ ਹਿਸਟੋਰੀਅਨ ਗਏ ਸੀ ਕੁਛ ਸਮਾਂ ਪਹਿਲਾਂ ਜਿਹੜੀ ਪੜ੍ਹਾਈ ਕਰਦੇ ਉਹਨਾਂ ਨੂੰ ਪਤਾ ਹੈ ਮਾਰਨ ਪੈ ਗਏ ਸੀ ਸਤਨਾਮ ਮਾਰਨ ਪੈ ਗਈ ਸੀ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਨਹੀਂ ਵੜ ਸਕਦਾ ਨੋਟ ਕਰਿਓ ਮੰਦਿਰ ਵਿੱਚ ਕੋਈ ਮੁਸਲਮਾਨ ਨਹੀਂ ਵੜ ਸਕਦਾ ਪਰ ਆ ਗੁਰੂ ਨਾਨਕ ਦਾ ਦਾਰਾ ਕੋਈ ਮਰਜ਼ੀ ਆ ਜਾਏ ਬੋਲੋ ਸਤਨਾਮ ਹਕੀਕਤ ਹੈ ਮੰਦਿਰ ਵਿੱਚ ਕੋਈ ਅੱਲਾ ਨਹੀਂ ਕਹਿ ਸਕਦਾ ਮੰਦਿਰ ਵਿੱਚ ਕੋਈ ਅੱਲਾ ਨਹੀਂ ਕਹਿ ਸਕਦਾ ਸਿਰ ਪਾਣ ਸਕਦੇ ਆ ਖੈਰ ਨਦੀ ਨੇ ਅੱਲਾ ਕਹਿਤਾ ਨਾ ਮੰਦਿਰ ਚ ਜਾ ਕੇ ਸੁੱਕਾ ਨਹੀਂ ਮੁੜੂ ਖੁੱਲੀਆਂ ਗੱਲਾਂ ਕਰਦਾ ਹੁੰਦਾ ਮੈਂ ਤਾਂ ਤੇ ਮਸੀਤ ਚ ਕੋਈ ਆਰਾਮ ਨਹੀਂ ਕਹਿ ਸਕਦਾ ਖੈਰ ਨੀ ਜੇ ਮਸੀਤ ਚ ਆਰਾਮ ਕਹਿਤਾ ਤਾਂ ਖੈਰ ਨੀ ਉਹਦੀ ਨੁੱਚੜਦੇ ਜਾਊਗਾ ਫੋਨ ਨੋਟ ਕਰਿਓ ਇੱਕ ਆਹ ਦਾਰਾ ਜਿੱਥੇ ਰਾਮ ਅੱਲਾ ਵਾਹਿਗੁਰੂ ਸਭ ਸਾਰੇ ਨਾਂ ਦਰਜ ਹੈ ਬੋਲੋ ਸਤਨਾਮ ਇੱਕ ਆਹ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਸੇਵੇ ਗੁਸਾਈਆਂ ਕੋਈ ਅੱਲਾਹ ਅਬਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇੱਕ ਆਹ ਦਰ ਹੈ ਜਿੱਥੇ ਕਿ ਕਹਿ ਦਿੱਤਾ ਜਾਂਦਾ ਹੈ ਰਾਮ ਵੀ ਦਰਜ ਅੱਲਾ ਸ਼ਬਦ ਵੀ ਦਰਜ ਗੀਤਾ ਵਿੱਚ ਕਿਤੇ ਤੁਹਾਨੂੰ ਅੱਲਾ ਸ਼ਬਦ ਨਹੀਂ ਮਿਲੂ ਕੁਰਾਨ ਸ਼ਰੀਫ ਦੇ ਵਿੱਚ ਰਾਮ ਸ਼ਬਦ ਨਹੀਂ ਮਿਲੂ ਪਰ ਇੱਥੇ ਭਗਤਾਂ ਦੀ ਅੱਲਾ ਦੀ ਦਰਜ ਹੈ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦਰਜ ਹੈ ਤਾਂ ਤੇ ਆਹ ਦਰ ਜਿਸ ਦਰ ਵਰਗਾ ਕੋਈ ਨਹੀਂ ਤਾਂ ਤੇ ਇੱਥੇ ਤਾਂ ਇੱਦਾਂ ਵੀ ਦੱਸਿਆ ਜਾਂਦਾ ਹੈ
ਕੋਈ ਕਹਿ ਕੇ ਖੁਦਾ ਆਵਾਜ਼ਾਂ ਮਾਰੇ ਵਾਹਿਗੁਰੂ ਕੋਈ ਤੈਨੂੰ ਰਾਮ ਕਹੇ ਵਾਹਿਗੁਰੂ ਕੋਈ ਤੈਨੂੰ ਰਾਮ ਕਹੇ
ਵਾਹਿਗੁਰੂ ਕੋਈ ਤੈਨੂੰ ਰਾਮ ਕਹੇ ਵਾਹਿਗੁਰੂ ਕੋਈ ਤੈਨੂੰ ਰਾਮ ਕਹੇ
ਜ਼ਰੂਰ ਕਹਿ ਜਾਵਾਂ ਰਾਮ ਸਮਝਣ ਦੀ ਕੋਸ਼ਿਸ਼ ਕਰਿਓ, ਪਰ ਜੋ ਗੁਰਬਾਣੀ ਦਾ ਰਾਮ ਹੈ ਨਾ, ਗੁਰਬਾਣੀ ਵਿੱਚ ਰਾਮ, ਮਾਫ ਕਰਨਾ, ਉਹ ਦਾਸਰਥ ਦਾ ਬੇਟਾ ਰਾਮ ਚੰਦਰ ਨੇ। ਇੱਕ ਪਾਠ ਨੂੰ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰੋ, ਨੋਟ ਕਰੋ। ਸੱਚ ਗੁਰਬਾਣੀ ਦਾ ਰਾਮ ਹੈ, ਉਹਦਾ ਭਾਵ ਹੈ ਸਰਬ ਵਿਆਪਕ ਪਰਮੇਸ਼ਰ। ਬੋਲੋ ਸਤਨਾਮ। ਆਪ ਹੀ ਅਰਥ ਕੀਤਾ ਅੱਜ ਬਾਣੀ ਤੋਂ, ਪੁੱਛ ਲਓ ਵੀ ਪਾਤਸ਼ਾਹ ਕਿਹੜੇ ਰਾਮ ਦੀ ਗੱਲ ਕਰਦੇ ਹੋ? ਕਹਿੰਦੇ ਰਾਮ 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 ਰਵ ਰਹਿਆ ਸਰਵ ਗੇ। ਕਿਹੜਾ ਰਾਮ? ਜਿਹੜਾ ਸਾਰੇ ਰਮਿਆ ਹੋਇਆ। ਬੋਲੋ ਸਤਨਾਮ। ਰਵ ਰਹਿਆ ਸਰਵ ਗੇ। ਆਪ ਹੀ ਦੱਸ ਤਾ ਉਹ ਕੀ ਕਿਹੜਾ ਰਾਮ? ਜਿੱਥੇ ਰਾਮ ਚੰਦਰ ਦੀ ਗੱਲ ਹੈ ਉੱਥੇ ਕਲੀਅਰ ਹੈ, ਜਿੱਥੇ ਪਰਮੇਸ਼ਰ ਨਾਲ ਸੰਬੰਧਿਤ ਰਾਮ ਸ਼ਬਦ ਹੈ ਉੱਥੇ ਭਾਵ ਹੈ ਸਰਵ ਵਿਆਪਕ ਪਰਮੇਸ਼ਰ ਦਾ। ਜਿੱਥੇ ਰਾਮ ਚੰਦਰ ਨਾਲ ਸੰਬੰਧਿਤ ਗੱਲ ਹੈ ਉੱਥੇ ਰਾਮ ਗਇਓ ਰਾਵਣ ਗਇਓ, ਉੱਥੇ ਜਾਣ ਵਾਲੇ ਰਾਮ ਦੀ ਵੀ ਗਿਆ ਉਹ। ਉੱਥੇ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ। ਜਿੱਥੇ ਰਾਮ ਚੰਦਰ ਦੀ ਗੱਲ ਹੈ ਉੱਥੇ ਉਹਨੂੰ ਰੋਂਦਾ ਦੱਸਿਆ। ਬੋਲੋ ਸਤਨਾਮ। ਰੋਵੈ ਰਾਮ। ਲੇਕਿਨ ਜਿਹੜਾ ਗੁਰਮਤ ਦਾ ਰਾਮ ਹੈ ਭਾਵ ਸਰਵ ਵਿਆਪਕ ਪਰਮੇਸ਼ਰ ਹੈ, ਉਹ ਤਾਂ ਸਰਵ ਵਿਆਪਕ ਹੈ, ਰੋਣ ਵਾਲਾ ਨਹੀਂ। ਬੋਲੋ ਸਤਨਾਮ। ਰੋਣ ਵਾਲਾ ਨਹੀਂ। ਜਿੱਥੇ ਇੱਦਾਂ ਜਾਨੀ ਕਿ ਹਰ ਗੱਲ ਨੂੰ ਅਸੀਂ ਜਾਨੀ ਕਿ ਕਲੀਅਰ ਕਹਿਣਾ ਤਾਂ ਕਿ ਸਭ ਨੂੰ ਪਤਾ ਲੱਗੇ ਸੱਚ, ਝਿਜਕੀ ਕੋਈ ਗੱਲ ਨਹੀਂ ਕਹਿਣੀ, ਪਰ ਹਰ ਗੱਲ ਬਿਲਕੁਲ ਸੱਚ ਦੇ ਆਧਾਰ ਤੇ ਕਹਿਣੀ ਹੈ। ਤਾਂ ਤੇ ਯਾਦ ਰੱਖਿਓ ਜਿੱਥੇ ਪਰਮੇਸ਼ਰ ਨਾਲ ਸੰਬੰਧਿਤ ਸ਼ਬਦ ਹੈ ਰਾਮ, ਉੱਥੇ ਸਰਵ ਵਿਆਪਕ ਪਰਮੇਸ਼ਰ ਦਾ ਭਾਵ ਹੈ। ਜਿੱਥੇ ਰਾਮ ਚੰਦਰ ਨਾਲ ਸੰਬੰਧਿਤ ਹੈ ਉੱਥੇ ਰਾਮ ਗਏ ਰਾਵਣ ਗਏ ਉਹਦੀ ਗੱਲ ਹੈ। ਰੋਵੈ ਰਾਮ ਨਿਕਾਲਾ ਭਇਆ ਦੀ ਗੱਲ ਹੈ, ਕੀਤੀਆਂ ਕੰਨ ਕਹਾਣੀਆਂ ਕੀਤੇ ਰਾਮ ਰਵਾਲ ਦੀ ਗੱਲ ਹੈ, ਰਹੋ ਵਿਚਾਰ। ਤਾਂ ਤੇ ਸਰਵ ਵਿਆਪਕ ਪਰਮੇਸ਼ਰ ਨਾਲ ਜੁੜਨਾ ਹੈ। ਕੋਈ ਉਸ ਨੂੰ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਮੈਨੂੰ ਅੱਲਾ ਤੇ ਸ਼ਬਦ ਯਾਦ ਆ ਗਿਆ ਸੱਚ, ਉਹ ਵੀ ਹੁਣ ਮੌਕੇ ਤੇ ਕਹਿ ਦੇ, ਮੈਂ ਥੋੜਾ ਸਮਾਂ ਬਾਕੀ ਹੈ, ਬੇਨਤੀ ਕਰਦੇ ਵਾਂ। ਉਹ ਮੈਨੂੰ ਅੱਲਾ ਤੋਂ ਗੱਲ ਯਾਦ ਆ ਗਈ, ਅਸੀਂ ਜਦੋਂ ਪੜ੍ਹਦਾ ਹੁੰਦਾ ਸੀ ਬੰਗਲੌਰ ਨਾ, ਸਾਡੇ ਕਾਲਜ ਦੇ ਕੋਲ ਇੱਕ ਮਸੀਤ ਸੀ, ਜਦੋਂ ਵਾਂਗ ਦਿੰਦੇ ਨਾ ਇੱਦਾਂ ਦੇ ਵਿੱਚ ਲਫ਼ਜ਼ ਵੀ ਆਉਂਦੇ ਨੇ, ਅੱਲਾਹੁਮ ਅਕਬਰ ਲਾ ਇਲਾਹਾ ਇਲਲਾ, ਮੈਨੂੰ ਇਹ ਵੀ ਬੜਾ ਪਿਆਰਾ ਲੱਗਿਆ। ਕਰੇ ਕਿਉਂ? ਜੇ ਭਾਵ ਜਿਹਨੂੰ ਪਤਾ ਨਾ ਅਰਥ ਭਾਵ ਚ ਵਰਤੀ ਜਾਵੇ ਉੱਥੇ, ਜਾਨੀ ਕਿ ਜਿੱਥੇ ਸੁਰਤ ਤੁਹਾਡੀ ਅਰਥ ਭਾਵ ਵਿੱਚ ਚਲੀ ਗਈ, ਡੂੰਘੀ ਚਲੀ ਗਈ, ਉੱਥੇ ਵਾਰੀ ਸ਼ਬਦਾਂ ਦਾ ਬਖਰੇਵਾ ਮੁੱਕ ਜਾਂਦਾ ਹੈ। ਬੋਲੋ ਸਤਨਾਮ। ਸਾਡੇ ਕਾਲਜ ਦੇ ਕੁੱਝ ਲੜਕੇ ਸੀ, ਉਸ ਵੇਲੇ ਹੱਸਿਆ ਕਰਨ ਦੇ ਕਿਹਾ ਕਰੇ ਕੁਝ, ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਨਹੀਂ ਤੁਸੀਂ ਹੱਸਿਆ ਨਾ ਕਰੋ, ਮੈਂ ਕਿਹਾ ਇਹ ਤੁਹਾਨੂੰ ਪਤਾ ਵੀ ਕੀ ਕਹਿੰਦਾ ਇਹ, ਹਾਂ ਇਹ ਹੋ ਸਕਦਾ ਵੀ ਜੋ ਇਹ ਕਹਿੰਦੇ ਨੂੰ ਆਪ ਨੂੰ ਨਾ ਪਤਾ ਹੋਵੇ, ਮਾਫ ਕਰਨਾ, ਤੋਤੇ ਰੱਖਾ ਇਸ ਤਰ੍ਹਾਂ ਹੀ ਕਹਿੰਦਾ ਹੋਵੇ, ਪਰ ਇਹ ਕੀ ਕਹਿੰਦਾ ਪਤਾ? ਇਹ ਕਹਿੰਦਾ ਅੱਲਾਹੁਮ ਅਕਬਰ, ਵੀ ਅੱਲਾਹ ਸਾਰਿਆਂ ਤੋਂ ਵੱਡਾ। ਮੈਂ ਕਿਹਾ ਬੋਲੋ ਰੱਬ ਸਾਰਿਆਂ ਤੋਂ ਵੱਡਾ, ਕੀ ਇਹ ਗਲਤ ਹੈ ਗੱਲ? لا الہ الا اللہ بھی اس اللہ تو بنا ہو کوئی اللہ نہیں برابر دی کوئی ہستی نہیں لا الہ الا اللہ وہ تو بنا میں کیا یہ بھاشا کا فرق ہے دھن گرو نانک صاحب اسی گل نو پتا کیویں کہندے ہیں سارون سچا ایک ہے دوجا نہیں کوئی سارے ایک سچے کا پسارا دوجا ہور کوئی لا الہ الا اللہ سارون سچا ایک ہے دوجا نہیں کوئی تے کوئی ارتھ ہے بولو سات نام تھوڑا اچا جانا پڑنا گل سمجھ واسطے ایک ارتھ ہے یہ نوٹ کرو جس ویلے جانی کہ جپدی صاحب جب پڑھتے ہاں پرماتما کا سروپ ست سوہان سدا من چاؤ اسے نو کسی نے اپنی بھاشا کہا بھاشا کا فرق پی جاتا ہے گل کہن دے ڈھنگ کا فرق پی جاتا ہے نوٹ کرو اس پرماتما دھرم ستھان دیا چار دیواریں چ بند نہیں کیا جا سکتا وہ سرو ویاپک ہے مکے ول پیر کر کے پیرن کا ہی ارتھ ہے جس ویلے جانی کہ یہ کہہ دیتا کسی تھان تو آواز آتی ہے ستیم سندرم سیوم ایک تھان سے میں کہتا نوٹ کرنی دیوان سی میں ایک جانی کہ ساڈا گرسکھ ملیا بہت ہی سوجھ ہی نہیں رکھتا سی ایک تو چڑھدیاں کلاوا ہوں وہ کھڑدیاں کلاوا سی کہندا جی تو مندر چ کہندے ہوندے تسی اج اتھے کائی سٹیج تے کہتا ستیم سندرم محل ٹھیکا دیکھ لو اس کو سمجھ نہ آئی میں کہ میں کمپیرجن کیتا ہے بھی جو ستیم سندرم سیوم ست سوہان سدا من چاؤ ست ستیم سوہان سندرم سدا من چاؤ سیوم میں کیا یہ کوئی ارتھ ہے بولو ست نام یہ الگ گل ہے بھی نت پڑھن والے نو ست سوہان سدا من چاؤ نت کہن والے نو ستیم سندرم سیوم ہو سکتا ہے دونوں لوگ اپنی ڈیوٹی پوری کرتے ہونے دونوں نہ پتا ہوگی بولو ستنام یہ الگ گل ہے معاف کر دینا یہ الگ گل ہے بھی کوئی گرو گھر ڈیوٹی پوری کر رہا ہے تے کوئی مندر وچ ڈیوٹی پوری کر رہا ہے ہو سکتا ہے نا دونوں نہ پتا ہوگی ست سوہان سدا من چاؤ تے ستیم سندرم سیوم یہ الگ گل ہے نہ پتا ہوگی پر یہ انتر بھاو ایک ہی ہے کہن کا بھاو گل کہن کا فرق ਭੀਖਣ ਸਾਹਿਬ ਕਹਿੰਦੇ ਕਹੋ ਭੀਖਣ ਦੋਏ ਨੈਣ ਸੰਤੋਖੇ ਜੈ ਦੇਖਾਂ ਤਾਂ ਸੋਈ ਅਨੁਭਵ ਤਾਂ ਇੱਕੋ ਹੀ ਹੁੰਦਾ ਨਾ ਤੇ ਕਿਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਰਬੋਂ ਸੱਚਾ ਇੱਕ ਹੈ ਦੂਜਾ ਨਹੀਂ ਕੋਈ ਕਿਤੇ ਕਹਿੰਦੇ ਜੈ ਦੇਖਾਂ ਤਾਂ ਸੋਈ ਕਬੀਰ ਸਾਹਿਬ ਕਹਿੰਦੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜੇ ਕੌਣ ਭਲੇ ਕੋ ਮੰਦੇ ਨਾਮਦੇਵ ਜੀ ਕਹਿੰਦੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੈ ਰੇ ਰਹਾਓ ਇੱਕ ਲਮਾਟੀ ਕੁੰਜਰ ਚਿੱਟੀ ਭਾਜਨ ਹੈ ਵਹੁ ਨਾ ਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖ ਅਨੰਤਾ ਔਰਤ ਜੋ ਸਵਾ ਸਾਰੇ ਪ੍ਰਣ ਮੈਂ ਨਾਮਾ ਭਹਿਨੇ ਕਾਮਾ ਕੋਠਾ ਕਰ ਗੋਦਾ ਸਾਰੇ ਗਈ ਵਿਅਕਤੀ ਉੱਥੇ ਸਮਝਣ ਦੀ ਕੋਸ਼ਿਸ਼ ਕਰੋ ਜੇ ਅਨੁਭਵ ਦਾ ਫਰਕ ਹੁੰਦਾ ਤਾਂ ਗੁਰੂ ਸਾਹਿਬ ਦੇ ਨਾਲ ਸੂਫੀ ਫਕੀਰ ਤੇ ਭਗਤ ਕਦੇ ਨਾ ਰਲ ਸਕਦੇ ਬੋਲੋ ਸਤਨਾਮ ਨੋਟ ਕਰਿਓ ਇਹ ਤਾਂ ਸਿੱਧ ਹੋਇਆ ਅਨੁਭਵ ਇੱਕ ਹੈ ਫਰੀਦ ਸਾਹਿਬ ਕਹਿੰਦੇ ਫਰੀਦ ਦਾ ਖਾਲਕ ਖਲਕ ਮੈਂ ਖਲਕ ਵਸਿਆ ਰੱਬ ਮਾਹੇ ਖਾਲਕ ਖਲਕ ਵਿੱਚ ਵਸਦਾ ਹੈ ਤੇ ਖਲਕਤ ਖਾਲਕ ਵਿੱਚ ਵਸਦੀ ਹੈ ਭਾਵ ਤੂੰ ਦਰੀ ਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਖਾਲਕ ਖਲਕ ਮੈਂ ਤਾਂ ਤੇ ਸਾਰਾ ਏਦਾਂ ਹੀ ਜਿਵੇਂ ਬਸ ਉਹ ਪਰਮਾਤਮਾ ਸਮੁੰਦਰ ਰੂਪ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਵਸ ਰਹੀ ਹੈ ਬੋਲੋ ਸਤਨਾਮ ਤੂੰ ਦਰੀ ਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਸ਼ਬਦਾਵਲੀ ਹੈ ਅੰਤਰ ਭਾਵ ਚ ਕਿਤੇ ਜਾਓਗੇ ਸ਼ਬਦ ਦੇ ਭਾਵ ਚ ਕਦੋਂ ਜਾਓਗੇ ਸ਼ਬਦ ਦੇ ਭਾਵ ਨੂੰ ਪਾਣੀ ਕਹੋ ਵਾਟਰ ਕਹੋ ਨੀਰ ਕਹੋ ਆਪ ਕਹੋ H2O ਕਹੋ ਜੋ ਮਰਜ਼ੀ ਕਹੋ ਪਿਆਸ ਤਾਂ ਪੀ ਕੇ ਹੀ ਬੁਝਣੀ ਹੈ ਬੋਲੋ ਸਤਨਾਮ ਪਾਣੀ ਕਹਿ ਕੇ ਪੀ ਲਾ ਵਾਟਰ ਕਹਿ ਕੇ ਪੀ ਲਾ ਨੀਰ ਕਹਿ ਕੇ ਪੀ ਲਾ H2O ਕਹਿ ਦਿੰਦੇ ਆ ਸਾਇੰਸ ਵਾਲੇ ਪਰ ਇੱਕ ਗੱਲ ਸਾਂਝੀ ਹੈ ਪਿਆਸ ਉਹਦੀ ਬੁਝੋ ਜਿਹੜਾ ਪੀਊਗਾ ਜਿਹੜਾ ਪੀਂਦਾ ਨੀ ਉਹ ਜੋ ਮਰਜ਼ੀ ਕਹੀ ਜਾਵੇ ਬੋਲੋ ਸਤਨਾਮ ਭਾਵ ਕੀ ਉਹਨੂੰ ਅਨੁਭਵ ਕਰਨਾ ਫੀਲ ਕਰਨਾ ਉਸ ਨੂੰ ਤਾਂ ਉਹਦੀ ਜਾਨੀ ਕਿ ਆਪਾਂ ਕਹਿ ਲੋ ਹਾਜ਼ਰ ਨਾਜ਼ਰ ਹੈ ਉਹਨੂੰ ਫੀਲ ਕਰਨਾ ਹੀ ਨਾਮ ਜਪਣਾ ਹੁੰਦਾ ਕੋਈ ਰਾਮ ਕਹਿ ਕੇ ਉਹਨੂੰ ਫੀਲ ਕਰਦਾ ਕੋਈ ਅੱਲਾ ਕਹਿ ਕੇ ਫੀਲ ਕਰਦਾ ਕੋਈ ਵਾਹਿਗੁਰੂ ਕਹਿ ਕੇ ਫੀਲ ਕਰਦਾ ਗੱਲ ਤਾਂ ਉਹਨੂੰ ਫੀਲ ਕਰਨ ਦੀ ਹੈ ਜੇ ਤੁਸੀਂ ਉਸ ਨੂੰ ਮਹਿਸੂਸ ਨਹੀਂ ਕਰਦੇ ਤਾਂ ਰਾਮ ਅੱਲਾ ਵਾਹਿਗੁਰੂ ਇਹ ਤਾਂ ਮਕੈਨੀਕਲ ਰੈਪੀਟੀਸ਼ਨ ਹੈ ਬੋਲੋ ਸਤਨਾਮ ਭਾਵ ਜਿਵੇਂ ਟੇਪ ਕਹੀ ਜਾਂਦੇ ਵਾਹਿਗੁਰੂ ਵਾਹਿਗੁਰੂ ਉਹਨੂੰ ਕੀ ਪਤਾ ਮਕੈਨੀਕਲ ਟੈਪ ਰੈਪੀਟੀਸ਼ਨ ਦਾ ਨਾਂ ਇਹਨੂੰ ਮੈਂ ਹੁਣ ਮਕੈਨੀਕਲ ਟੈਕਨੀਸ਼ੀਅਨ ਨੂੰ ਕਿਵੇਂ ਕਹਾਂ, ਹਰ ਗੱਲ ਨੂੰ ਸਮਝ ਆ। ਮਸ਼ੀਨੀ ਜਾਪ ਕਹਿ ਲਓ, ਮਸ਼ੀਨੀ ਕਿਸੇ ਸ਼ਬਦ ਦਾ ਮਸ਼ੀਨੀ ਜਾਪ ਕਰਨ ਨੂੰ ਨਾਮ ਜਪਣਾ ਨੀ ਕਹਿੰਦੇ। ਬਹੁਤ ਨੂੰ ਪਤਾ ਨੀ ਵੀ ਨਾਮ ਜਪਣਾ ਕੀ ਹੁੰਦਾ। ਨਾਮ ਜਪਣਾ ਹੁੰਦਾ ਗੁਰ ਸ਼ਬਦ ਰਾਹੀਂ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ। ਬੋਲੋ ਸਤਨਾਮ। ਜਿਸ ਵੇਲੇ ਵਾਹਿਗੁਰੂ ਕਹਿੰਦੇ ਉਹਨੂੰ ਫੀਲ ਕਰਨਾ, ਸੁਰਤ ਵਿੱਚ ਮਹਿਸੂਸ ਕਰਨਾ ਵੀ ਹੈ, ਉਹ ਹੈ, ਹਾਜ਼ਰ ਨਾਜ਼ਰ ਹੈ, ਹੈ ਤੂੰ, ਹੈ ਤੂੰ ਹੋ ਬਨਹਾਰ, ਸਾਧ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੇ ਪੀ ਸੱਚ। ਜਿਸ ਵੇਲੇ ਕੋਈ ਹਿੰਦੂ ਵੀਰੋ ਰਾਮ ਕਹਿੰਦੇ ਉਹਨੂੰ ਫੀਲ ਕਰਨਾ ਵੀ ਹੈ, ਹੈ। ਜਿਸ ਵੇਲੇ ਕੋਈ ਅੱਲਾਹੂ ਕਹਿੰਦੇ ਕੋਈ ਮੁਸਲਮਾਨ ਭਰਾ ਉਹਨੂੰ ਫੀਲ ਕਰਨਾ, ਬਸ ਜਿਹੜਾ ਉਸਨੂੰ ਫੀਲ ਕਰਦਾ ਉਸ ਨਾਲ ਜੁੜਦਾ, ਉਹਦੀ ਹੋਂਦ ਤੇ ਵਿਸ਼ਵਾਸ ਕਰਦਾ। ਪੜੋ ਬਾਣੀ, ਜਾ ਕੇ ਹਿਰਦੈ ਵਿਸ਼ਵਾਸ ਭਰਾਵਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਨੂੰ ਹਿਰਦੇ ਤੋਂ ਪਰਮਾਤਮਾ ਦੀ ਹੋਂਦ ਤੇ ਵਿਸ਼ਵਾਸ ਆ ਗਿਆ, ਤਤ ਗਿਆਨ ਉਹਦੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ। ਬੋਲੋ ਸਤਨਾਮ। ਤਤ ਗਿਆਨ ਉਹਦੇ ਅੰਦਰੋਂ ਪ੍ਰਗਟ ਹੋ ਜਾਂਦਾ। ਸੁਖਮਨੀ ਸਾਹਿਬ ਪੜੋ, ਪਕਾ ਲੋ ਪੰਕਤੀ ਨੂੰ, ਜਾ ਕੇ ਹਿਰਦੈ ਵਿਸ਼ਵਾਸ ਭਰਾਵਾਇਆ। ਜੇ ਉਹਦੀ ਹੋਂਦ ਤੇ ਵਿਸ਼ਵਾਸ ਨਹੀਂ ਆਇਆ ਨਾ, ਰਾਮ ਕਹੀ ਚੱਲ, ਅੱਲਾ ਕਹੀ ਚੱਲ, ਵਾਹਿਗੁਰੂ ਕਹੀ ਚੱਲ, ਗੌਡ ਕਹੀ ਚੱਲ, ਨਰਾਇਣ ਕਹੀ ਚੱਲ, ਜੋ ਮਰਜ਼ੀ ਕਹੀ ਚੱਲ, ਜੇ ਤੂੰ ਉਹਦੀ ਹੋਂਦ ਤੇ ਵਿਸ਼ਵਾਸ ਹੀ ਨਹੀਂ ਕੀਤਾ ਤਾਂ ਹਾਲੇ ਤੱਕ ਤੂੰ ਨਾਸਤਕ ਹੈ। ਬੋਲੋ ਸਤਨਾਮ। ਆਸਤਕ ਵੀ ਨਹੀਂ ਹੋਇਆ ਹਾਲੇ ਤਾਂ, ਨਾਸਤਕ ਹੈ, ਪ੍ਰਾਪਤੀ ਦੀ ਗੱਲ ਦੂਰ। ਨਾਸਤਕ ਵੀ ਜਿਹਦੇ ਅੰਦਰ ਇਹ ਭਾਵ ਆ ਵੀ ਰੱਬ ਹੈ ਨਹੀਂ, ਆਸਤਕ ਜਿਹਦੇ ਅੰਦਰ ਇਹ ਭਾਵ ਵਸ ਗਿਆ ਵੀ ਰੱਬ ਹੈ, ਹਾਜ਼ਰ ਨਾਜ਼ਰ ਹੈ, ਤਾਂ ਤੇ ਆਸਤਕ ਬੁੱਧੀ ਬਣਾਉਣੀ ਹੈ। ਗੁਰੂ ਦੇ ਵਚਨ ਤੇ ਯਕੀਨ